ਕਮਲਾਂ ਚ ਸੰਧਿਆ ਪਹਿਰ ਦੇ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਭੰਗਾਣੀ ਦੇ ਯੁੱਧ ਦੀ ਤਿਆਰੀ ਕਰ ਰਹੇ ਹਨ। ਵੀਰ ਬੁੱਧੂ ਸ਼ਾਹ ਦੇ ਕਹਿਣ ਤੇ ਜਿਹੜੇ 500 ਪਠਾਨ ਮਹਾਰਾਜ ਜੀ ਨੇ ਆਪਣੇ ਕੋਲ ਭਰਤੀ ਕੀਤੇ ਸਨ, ਉਹਨਾਂ ਵਿੱਚੋਂ 3 ਪਠਾਨ ਨਮਕ ਹਰਾਮ ਨਿਕਲੇ। ਭੀਖਣ ਖਾਂ ਉਸ ਵਕਤ ਆਪਣੇ ਨਾਲ ਦੇ ਸਾਥੀਆਂ ਨੂੰ ਲੈ ਕੇ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਰੋਕਣ ਦੇ ਬਾਵਜੂਦ ਵੀ ਇਹ ਚਲੇ ਗਏ। ਪਰ ਇੱਕ ਪਠਾਨ ਇਹਨਾਂ ਵਿੱਚੋਂ ਜਿਹਦਾ ਨਾਂ ਇਤਿਹਾਸ ਵਿੱਚ ਕਾਲੇ ਖਾਂ ਆਉਂਦਾ ਹੈ, ਇਹ ਨਹੀਂ ਗਿਆ। ਇਹਦੇ ਨਾਲ 100 ਪਠਾਨਾਂ ਦਾ ਜਥਾ ਸੀ। 400 ਪਠਾਨ ਜਿਹੜੇ ਸਨ ਉਹ ਨਜਾਬਤ ਖਾਂ ਤੇ ਭੀਖਣ ਖਾਂ ਹੋਣਾਂ ਦੇ ਨਾਲ ਚਲਾ ਗਿਆ ਔਰ ਇਹੋ ਜਿਹਾ ਕਿਰਤ ਕਣ ਤੇ ਨਮਕ ਹਰਾਮ ਨਿਕਲੇ ਕਿ ਸਤਿਗੁਰਾਂ ਵੱਲੋਂ ਦੁਸ਼ਮਣ ਨਾਲ ਫਤਿਹ ਸ਼ਾਹ ਨਾਲ ਲੜਨਾ ਤਾਂ ਇਹਨਾਂ ਨੇ ਕੀ ਸੀ, ਬਕਾਇਦਾ ਫਤਿਹ ਸ਼ਾਹ ਨਾਲ ਜਾ ਕੇ ਰਲ ਕੇ ਗੁਰੂ ਸਾਹਿਬ ਨਾਲ ਲੜਨ ਲਈ ਤਿਆਰ ਹੋ ਗਏ। ਰਾਜੇ ਫਤਿਹ ਸ਼ਾਹ ਨੂੰ ਜਾ ਮਿਲੇ ਔਰ ਫਤਿਹ ਸ਼ਾਹ ਨੂੰ ਜਾ ਕੇ ਕਹਿੰਦੇ, ਰਾਜਾ ਸਾਡੇ ਸਿਰ ਤੇ ਗੁਰੂ ਜੀ ਨੇ ਤੇਰੇ ਨਾਲ ਲੜਨਾ ਸੀ, ਅਸੀਂ ਸਾਰੇ ਤੇਰੇ ਕੋਲ ਚੱਲ ਕੇ ਆ ਗਏ ਹਾਂ, ਹੁਣ ਉਹਨਾਂ ਕੋਲ ਲੜਨ ਵਾਸਤੇ ਕੋਈ ਨਹੀਂ ਰਿਹਾ। ਤੋ ਇਸ ਪ੍ਰਕਾਰ ਨਾਲ ਕੁਝ ਇਹੋ ਜਿਹਾ ਫੇਰ ਬਦਲ ਹੋਇਆ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸੁਰਤ ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੈ। ਭਾਵੇਂ ਇਹ ਪਠਾਨ ਸਤਿਗੁਰਾਂ ਤੋਂ ਕਿਰਤ ਕਣ ਹੋ ਕੇ ਨਮਕ ਹਰਾਮ ਹੋ ਕੇ ਚਲੇ ਗਏ, ਪਰ ਮਹਾਰਾਜ ਜੀ ਦੀ ਬਿਰਤੀ ਵਿੱਚ ਸਤਿਗੁਰਾਂ ਦੇ ਸੁਭਾਅ ਵਿੱਚ ਕੋਈ ਫਰਕ ਨਹੀਂ ਆਇਆ। ਆਓ ਇਹ ਇਤਿਹਾਸ ਲੜੀਵਾਰ ਆਪ ਜੀ ਸਰਵਣ ਕਰ ਰਹੇ ਸਰਵਣ ਕਰੀਏ। ਗੁਰੂ ਪਾਤਸ਼ਾਹ ਗੁਰੂ ਕਲਗੀਧਰ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਨਿਕਸ ਗਏ ਜਬ ਖਾਨੇਮ ਸਤਿਗੁਰ ਖਤ ਲਿਖਵਾਏ।
ਜਦੋਂ ਇਹ ਖਾਨ ਅਕਿਰਤ ਘਣ ਤੇ ਨਮਕ ਹਰਾਮ ਬਣ ਕੇ ਸਤਿਗੁਰਾਂ ਤੋਂ ਨਿਕਲ ਕੇ ਚਲੇ ਗਏ, ਹੁਣ ਸਤਿਗੁਰਾਂ ਦਾ ਇੱਕ ਪਹਿਲਾ ਫਰਜ਼ ਬਣਦਾ ਸੀ ਕਿ ਜਿਸ ਪੀਰ ਬੁੱਧੂ ਸ਼ਾਹ ਨੇ ਇਹਨਾਂ ਪਠਾਣਾਂ ਨੂੰ ਸਤਿਗੁਰਾਂ ਕੋਲ ਨੌਕਰ ਰਖਵਾਇਆ ਸੀ ਉਹਨੂੰ ਦੱਸਣਾ ਜ਼ਰੂਰੀ ਸੀ। ਪੀਰ ਬੁੱਧੂ ਸ਼ਾਹ ਨੂੰ ਦੱਸਣਾ ਜ਼ਰੂਰੀ ਸੀ ਕਿਉਂਕਿ ਉਹਦੀ ਸਿਫਾਰਿਸ਼ ਤੇ ਸਤਿਗੁਰਾਂ ਨੇ ਇਹਨਾਂ ਪਠਾਣਾਂ ਨੂੰ ਆਪਣੇ ਕੋਲ ਭਰਤੀ ਕੀਤਾ ਸੀ। ਉਸ ਵਕਤ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਇਹ ਪਠਾਨ ਚਲੇ ਗਏ ਸਤਿਗੁਰਾਂ ਦੇ ਕੋਲੋਂ ਬੇਮੁਖ ਹੋ ਕੇ ਚਲੇ ਗਏ, ਤੋ ਸਤਿਗੁਰਾਂ ਨੇ ਇੱਕ ਖੱਤ ਇੱਕ ਚਿੱਠੀ ਉਸ ਵਕਤ ਆਪਣੇ ਵੱਲੋਂ ਲਿਖਵਾਈ ਹੈ।
ਬੁੱਧੂ ਸ਼ਾਹ ਸਮੀਪ ਤਬ ਤੋਰਨ ਦਿਓ ਪਠਾਏ।
ਸਤਿਗੁਰੂ ਜੀ ਨੇ ਖੱਤ ਲਿਖਵਾ ਕੇ ਆਪਣੇ ਵੱਲੋਂ ਪੀਰ ਬੁੱਧੂ ਸ਼ਾਹ ਦੇ ਨਾਂ ਤੇ ਇੱਕ ਸੇਵਾਦਾਰ ਨੂੰ ਖੱਤ ਦੇ ਕੇ ਪੀਰ ਬੁੱਧੂ ਸ਼ਾਹ ਕੋਲ ਸਡੋਰੇ, ਜਿੱਥੇ ਪੀਰ ਬੁੱਧੂ ਸ਼ਾਹ ਜੀ ਦਾ ਨਿਵਾਸ ਸੀ ਉਥੇ ਉਹ ਖੱਤ ਉਹ ਚਿੱਠੀ ਪੀਰ ਬੁੱਧੂ ਸ਼ਾਹ ਕੋਲ ਭੇਜੀ ਹੈ।
ਜੋ ਪਈ ਉਪਾਲੰਬ ਬੋਤਿ ਸਹਿ ਪਠਾਏ।
ਸਤਿਗੁਰਾਂ ਨੇ ਪੀਰ ਬੁੱਧੂ ਸ਼ਾਹ ਨੂੰ ਉਲਾਂਭਾ ਦੇ ਦਿੱਤਾ ਕਿਉਂਕਿ ਪੀਰ ਬੁੱਧੂ ਸ਼ਾਹ ਨੇ ਇਹਨਾਂ ਦੀ ਸਿਫਾਰਿਸ਼ ਕੀਤੀ ਸੀ ਨਮਕ ਹਰਾਮੀਆਂ ਦੀ, ਜਿਹੜੇ ਸਤਿਗੁਰਾਂ ਦਾ ਨਮਕ ਖਾ ਕੇ ਹਰਾਮ ਕਰਕੇ ਕਿਰਤ ਕਣ ਬਣ ਕੇ ਦੁਸ਼ਮਣ ਨਾਲ ਜਾ ਰਹੇ। ਪਹਿਲੀ ਬੇਮੁਖੀ ਤਾਂ ਇਹਨਾਂ ਨੇ ਕੀਤੀ, ਸਤਿਗੁਰਾਂ ਕੋਲ ਗਏ। ਦੂਜਾ ਇਹਨਾਂ ਨੇ ਮਾੜਾ ਕੰਮ ਕੀਤਾ ਕਿ ਦੁਸ਼ਮਣ ਨਾਲ ਜਾ ਰਲੇ, ਸਤਿਗੁਰਾਂ ਦਾ ਲੂਣ ਖਾ ਕੇ ਫਿਰ ਦੁਸ਼ਮਣ ਨਾਲ ਜਾ ਕੇ ਰਲ ਕੇ ਗੁਰੂ ਸਾਹਿਬ ਨਾਲ ਹੀ ਲੜਨ ਲਈ ਤਿਆਰ ਹੋ ਗਏ। ਤੋ ਸਤਿਗੁਰੂ ਜੀ ਨੇ ਇਸ ਖੱਤ ਦੇ ਵਿੱਚ ਇਸ ਚਿੱਠੀ ਵਿੱਚ ਪੀਰ ਬੁੱਧੂ ਸ਼ਾਹ ਨੂੰ ਉਲਾਂਭਾ ਲਿਖ ਕੇ ਭੇਜਿਆ ਹੈ, ਉਪਾਲੰਭ ਦਿੱਤਾ ਹੈ।
ਨੌਕਰ ਜੀ ਪਠਾਨ ਰਖਵਾਏ,
ਮਹਾਰਾਜ ਜੀ ਨੇ ਉਲਾਂਭਾ ਦਿੱਤਾ, ਚਿੱਠੀ ਵਿਚ ਆਖਿਆ, ਪੀਰ ਬੁੱਧੂ ਸ਼ਾਹ ਜੀ, ਆ ਜਿਹੜੇ ਪਠਾਨ ਤੁਸੀਂ ਸਾਡੇ ਕੋਲ ਨੌਕਰ ਰਖਵਾਏ ਸਨ,
ਪਾਵਤਰੇ ਰੋਜ਼ ਦਰਮਾਹਾ,
ਇਹ ਸਾਡੇ ਕੋਲ ਰੋਜ਼ ਦਰਮਾਹਾ ਪ੍ਰਾਪਤ ਕਰਦੇ ਰਹੇ, ਇਕ ਇਕ ਰੁਪਈਆ ਅਸੀਂ ਇਕ ਇਕ ਸਿਪਾਹੀ ਨੂੰ ਰੋਜ਼ ਦਾ ਦਿੰਦੇ ਰਹੇ, ਔਰ ਜਿਹੜੇ ਇਨ੍ਹਾਂ ਦੇ ਜਰਨੈਲ ਸਰਦਾਰ ਸਨ ਉਨ੍ਹਾਂ ਨੂੰ ਪੰਜ ਪੰਜ ਰੁਪਈਏ ਰੋਜ਼ ਦੇ ਦਿੰਦੇ ਰਹੇ, ਸਾਡੇ ਕੋਲੋਂ ਰੋਜ਼ ਦਾ ਇਹ ਦਰਮਾਹਾ ਲੈਂਦੇ ਰਹੇ। ਬਹੁਤ ਸਾਰਾ ਧਨ, ਬਹੁਤ ਸਾਰੀ ਮਾਇਆ ਇਨ੍ਹਾਂ ਨੇ ਕਈ ਮਹੀਨੇ ਸਾਡੇ ਕੋਲ ਰਹਿ ਕੇ ਪ੍ਰਾਪਤ ਕੀਤੀ ਹੈ, ਕਿਸੇ ਵਸਤੂ ਦੀ ਕਿਸੇ ਚੀਜ਼ ਦੀ ਇਨ੍ਹਾਂ ਨੂੰ ਕਮੀ ਨਹੀਂ ਸੀ, ਛਕਣ ਚੁਕਾਉਣ ਵਾਸਤੇ ਵਧੀਆ ਰਸਤਾ ਬਸਤਾ ਵੀ ਅਸੀਂ ਇਨ੍ਹਾਂ ਨੂੰ ਦਿੰਦੇ ਰਹੇ, ਵਧੀਆ ਹਥਿਆਰ ਤੇ ਸ਼ਸਤਰ ਵੀ ਇਨ੍ਹਾਂ ਨੂੰ ਦਿੰਦੇ ਰਹੇ। ਜੇ ਕਿਸੇ ਪਠਾਨ ਨੂੰ ਕਿਸੇ ਘੋੜੇ ਦੀ ਲੋੜ ਸੀ ਤਾਂ ਅਸੀਂ ਉਨ੍ਹਾਂ ਨੂੰ ਘੋੜੇ ਤੱਕ ਵੀ ਦਿੱਤੇ ਨੇ। ਏਦਾਂ ਇਨ੍ਹਾਂ ਦੀਆਂ ਸਾਰੀਆਂ ਲੋੜਾਂ ਅਸੀਂ ਪੂਰੀਆਂ ਕਰਦੇ ਰਹੇ ਹਾਂ।
ਅਬੈ ਜੰਗ ਕੋ ਕਾਰਜ ਪਰਿਓ,
ਹੁਣ ਸਾਡਾ ਜੰਗ ਦਾ ਸਮਾਂ ਆਣ ਬਣਿਆ। ਦਰਅਸਲ ਇਨ੍ਹਾਂ ਨੂੰ ਭਰਤੀ ਤਾਂ ਅਸੀਂ ਜੰਗ ਵਾਸਤੇ ਹੀ ਕੀਤਾ ਸੀ ਨਾ, ਇਨ੍ਹਾਂ ਨੂੰ ਵਿਹਲਿਆਂ ਨੂੰ ਰੋਟੀਆਂ ਖਵਾਉਣ ਵਾਸਤੇ ਥੋੜੀ ਭਰਤੀ ਕੀਤਾ ਸੀ। ਅਸੀਂ ਇਨ੍ਹਾਂ ਨੂੰ ਭਰਤੀ ਕੀਤਾ ਸੀ ਕਿ ਜਦੋਂ ਜੰਗ ਹੋਵੇਗਾ, ਯੁੱਧ ਹੋਵੇਗਾ ਤੇ ਸਾਡੇ ਨਾਲ ਅੱਗੇ ਹੋ ਕੇ ਜੰਗ ਵਿਚ ਲੜਨਗੇ। ਹੁਣ ਸਾਡੇ ਯੁੱਧ ਦਾ ਜੰਗ ਦਾ ਸਮਾਂ ਆਣ ਬਣਿਆ ਹੈ।
ਦੇਖ ਗੀਦੀਆਂ ਕੋ ਮਨ ਡਰਿਓ,
ਯਾਰ ਤੁਹਾਡੇ ਰਖਾਏ ਹੋਏ ਨੌਕਰ ਪਠਾਨ ਇਹੋ ਜੇ ਗੀਦੀ ਤੇ ਕਾਇਰ ਤੇ ਕਮਦਲ ਨਿਕਲੇ ਨੇ ਕਿ ਲੜਨ ਦੀ ਬਜਾਏ ਦੁਸ਼ਮਣ ਦੇ ਨਾਲ ਉਨ੍ਹਾਂ ਤੋਂ ਡਰ ਧਾਰਨ ਕਰਕੇ, ਆਪਣੇ ਮਨ ਵਿਚ ਭੈ ਧਾਰਨ ਕਰਕੇ ਗੀਦੀ ਬਣ ਕੇ ਡਰ ਗਏ ਹਨ।
ਲਖ ਰਾਜਨ ਕੀ ਸੈਨਿਕ ਮੇਰੇ,
ਇਹ ਵੇਖ ਕੇ ਕਿ ਰਾਜੇ ਜਿਹੜੇ ਨੇ ਪਹਾੜੀ ਉਨ੍ਹਾਂ ਦੀਆਂ ਫੌਜਾਂ ਬਹੁਤ ਜ਼ਿਆਦਾ ਨੇ, ਪਹਾੜੀ ਰਾਜਿਆਂ ਦੀ ਸੈਨ ਬਹੁਤ ਜ਼ਿਆਦਾ ਹੈ, ਉਨ੍ਹਾਂ ਦੀ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਹੈ, ਇਹ ਵੇਖ ਕੇ ਡਰ ਗਏ ਹਨ।
ਬਨ ਕਾਤਰ ਚੜ ਗਏ ਤਸਬੀਰੇ,
ਔਰ ਕੱਲੇ ਡਰੇ ਹੀ ਨਹੀਂ, ਕਾਇਰ ਗੀਦੀ ਡਰ ਕੇ ਸਾਡਾ ਸਾਥ ਛੱਡ ਕੇ ਵੀ ਚਲੇ ਗਏ ਨੇ, ਸਾਡੇ ਤੋਂ ਬੇਮੁਖ ਹੋ ਕੇ ਛੁੱਟੀ ਦਾ ਬਹਾਨਾ ਕਰਕੇ ਸਾਡੇ ਕੋਲੋਂ ਚੜ ਕੇ ਚਲੇ ਗਏ ਹਨ।
ਆਏ ਗਿਰੇਸ਼ਨ ਸਾਥ ਮਿਲਿਆ,
ਇਹੋ ਜੇ ਮੂਰਖ ਤੇ ਗੁਮਾਨੀ ਕਾਇਰ ਗਿਰਦੀ ਨੇ ਕਿ ਰਾਜਿਆਂ ਦਾ ਪੱਲੜਾ ਭਾਰੀ ਸਮਝ ਕੇ ਕਿ ਉਨ੍ਹਾਂ ਦੀ ਫੌਜ ਜ਼ਿਆਦਾ, ਉਨ੍ਹਾਂ ਦੀ ਗਿਣਤੀ ਜ਼ਿਆਦਾ ਹੈ, ਇਹ ਸਮਝ ਕੇ ਸਾਡਾ ਸਾਥ ਛੱਡ ਕੇ ਤਨਖਾਹਾਂ ਹੁਣ ਤੱਕ ਸਾਡੇ ਕੋਲੋਂ ਲੈਂਦੇ ਰਹੇ, ਅਚਾਨਕ ਸਾਡੇ ਤੋਂ ਹੁਣ ਬੇਮੁਖ ਹੋ ਕੇ ਉਨ੍ਹਾਂ ਪਹਾੜੀ ਰਾਜਿਆਂ ਦੇ ਨਾਲ ਇਹ ਜਾ ਰਲੇ ਨੇ, ਪਹਾੜੀ ਰਾਜਿਆਂ ਦੀ ਸੰਗਤ ਵਿਚ ਜਾ ਇਕੱਠੇ ਹੋਏ ਨੇ।
ਅਸ ਨੌਕਰ ਰਖਵਾਏ ਭਲੇ,
ਇਹੋ ਜੇ ਨੌਕਰ ਪੀਰ ਬੁੱਧੂ ਸ਼ਾਹ ਜੀ ਤੁਸੀਂ ਰਖਵਾਏ ਸੀ ਸਾਡੇ ਕੋਲ, ਆ ਸੀ ਨੌਕਰ ਜਿਹੜੇ ਸਾਡੇ ਕੋਲ ਤੁਸੀਂ ਰਖਵਾਏ ਸਨ।
ਭਏ ਮੂਡ ਮਤ ਨਿਮਕ ਹਰਾਮੀ, ਨਹੀਂ ਕੰਮ ਆਏ ਨਿਜ ਸਵਾਮੀ,
ਵੱਡੇ ਮੂੜ ਮਤ ਦੇ ਧਾਰਨੀ, ਮੂਰਖ ਮਤ ਦੇ ਧਾਰਨੀ ਨਿਮਕ ਹਰਾਮੀ ਨੇ ਜਿਹੜੇ ਆਪਣੇ ਸਵਾਮੀ ਦੇ ਕੰਮ ਨਹੀਂ ਆਏ। ਹੁਣ ਤੱਕ ਆਪਣੇ ਸਵਾਮੀ ਕੋਲੋਂ ਤਨਖਾਹਾਂ ਲੈਂਦੇ ਰਹੇ, ਜੋ ਲੋੜ ਸੀ ਉਹ ਵਸਤੂਆਂ ਸਾਡੇ ਕੋਲੋਂ ਲੈਂਦੇ ਰਹੇ, ਤੇ ਅੱਜ ਇਨ੍ਹਾਂ ਦੇ ਸਵਾਮੀ ਨੂੰ ਇਨ੍ਹਾਂ ਦੀ ਲੋੜ ਸੀ ਤੇ ਆਪਣੇ ਸਵਾਮੀ ਦੇ ਕੰਮ ਆਉਣ ਦੀ ਬਜਾਏ ਇਹ ਸਾਰੇ ਪਠਾਨ ਪੀਰ ਬੁੱਧੂ ਸ਼ਾਹ ਜੀ ਜਿਹੜੇ ਤੁਸੀਂ ਸਾਡੇ ਕੋਲ ਨੌਕਰ ਰਖਵਾਏ ਸਨ, ਇਹ ਅੱਜ ਨਮਕ ਹਰਾਮੀ ਹੋ ਗਏ ਹਨ।
ਬੁੱਧੂ ਸ਼ਾਹ ਪੜਿਓ ਖਤ ਜਮੈ,
ਪੀਰ ਬੁੱਧੂ ਸ਼ਾਹ ਨੇ ਗੁਰੂ ਕਲਗੀਧਰ ਜੀ ਦੀ ਭੇਜੀ ਹੋਈ ਇਹ ਚਿੱਠੀ, ਇਹ ਖਤ ਜਿਸ ਵੇਲੇ ਪੀਰ ਬੁੱਧੂ ਸ਼ਾਹ ਜੀ ਨੇ ਪੜਿਆ ਹੈ,
ਤੁਮੇ ਸੀਸ ਜੁਦ ਚਿੰਤਾ ਤਵੈ,
ਔਰ ਬੜੇ ਚਿੰਤਾ ਤੁਰ ਹੋਏ ਕਿਉਂਕਿ ਵਿਚ ਵਿਚੋਲੇ ਪਏ ਸਨ, ਪੀਰ ਬੁੱਧੂ ਸ਼ਾਹ ਜੀ ਨੇ ਇਨ੍ਹਾਂ ਦੀ ਸਿਫਾਰਿਸ਼ ਕੀਤੀ ਸੀ, ਉਸ ਕਰਕੇ ਪੀਰ ਬੁੱਧੂ ਸ਼ਾਹ ਜੀ ਬੜੇ ਚਿੰਤਾ ਤੁਰ ਹੋਏ, ਔਰ ਚਿੰਤਾ ਤੁਰ ਹੋ ਕੇ ਇਨ੍ਹਾਂ ਨੇ ਆਪਣਾ ਸੀਸ ਧੋਨਿਆ ਹੈ, ਸਿਰ ਹਿਲਾਇਆ ਹੈ,
ਮੁਝ ਕੋ ਬੀਚ ਦੀਨ ਮਤ ਮੁਡੇ,
ਪੀਰ ਬੁੱਧੂ ਸ਼ਾਹ ਜੀ ਆਪਣੇ ਮਨ ਹੀ ਮਨ ਸੋਚਣ ਲੱਗੇ ਕਿ ਇਨ੍ਹਾਂ ਗੁਮਾਨੀਆਂ ਨੇ, ਇਨ੍ਹਾਂ ਨਿਮਕ ਹਰਾਮੀਆਂ ਪਠਾਣਾਂ ਨੇ ਮੈਨੂੰ ਵਿਚ ਵਿਚੋਲਾ ਬਣਾਇਆ ਸੀ, ਰੋਂਦੇ ਕੁਰਲਾਂਦੇ ਮੇਰੇ ਕੋਲ ਆਏ ਸੀ, ਦਾਮਲਾ ਪਿੰਡ ਆ ਕਰਨਾਲ ਦੇ ਨੇੜੇ, ਉਥੋਂ ਦੇ ਰਹਿਣ ਵਾਲੇ ਸੀ ਪਠਾਨ, ਪਿੱਛੇ ਆਪਾਂ ਇਨ੍ਹਾਂ ਦਾ ਇਤਿਹਾਸ ਸੁਣੀ ਆਏ ਆ ਕਿ ਕਿਵੇਂ ਪੀਰ ਬੁੱਧੂ ਸ਼ਾਹ ਕੋਲ ਆ ਕੇ ਰੋ ਰੋ ਕੇ ਇਨ੍ਹਾਂ ਨੇ ਪੁਕਾਰਾਂ ਕੀਤੀਆਂ ਸੀ ਵੀ ਸਾਨੂੰ ਕਿਤੇ ਨੌਕਰ ਰਖਾਓ, तो पीर बुद्धू शाह जी सोच रहे ने कि मूर्खा ने मैनू विच विचोला बनाया सी मूर्ख मत वाले ने
रण को डर कर गए रुडे
हुण जंग करन दी बजाए जंग तो डर के दौड़ गए ने घोड़िया ते सवार हो के नठ गए ने
उपालंब सतगुर कै साचो
अज जेड़ा ए उलांबा गुरु कलगीधर जी ने इस खत विच चिट्ठी च लिख के भेजे है ए उलांबा भी गुरु पातशाह दा सच है उन्हां ने जेड़ा ए उलांबा भेजे है ए उलांबा भी बिल्कुल सच वा दुरुस्त है
जिस ते पयो तिनू संग काचो
हुण मेरा भी उन्हां नाल कच्चापन हो गया हुण मैं उन्हां दे सामने की मुंह लैके जावां की मुंह जाके गुरु साहब नूं विखावां इन्हां पठाणा करके जेड़े नमक हरामी होए ने इना करके मेरा भी सतगुरु सच्चे पातशाह जी अगे विश्वास कच्चा पै गया है।
अब पुरुषार्थ मैं निज करो
पर हां जे हुणे पठान चले गए ने ते इना दे जान तो बाद हुण मैनू पुरुषार्थ सच करना पएगा हुण मैनू कोई पुरुषार्थ विखाउणा पवेगा
तन मन दे गुर कार्य करो
जो भी होवे मैं अपना तन मन धन सतगुरु गुरु कलगीधर दे चरणा विच सौंप के सतगुरां दे काम आवांगा जे पठान चले गए ने तां उन्हां दी थां ते मैं अपना तन मन धन गुरु साहब दे चरणा च सौंप के समर्पण करके गुरु पातशाह दे काम आवांगा खालसा जी पीर बुद्धू शाह जी भावें जाति करके धर्म करके मजहब करके मुसलमान सन पर सतगुरु गुरु कलगीधर जी नाल इहो जी गूढ़ी प्रीत निभाई पीर बुद्धू शाह ने अगे इतिहास विच आप जी सरवण करोगे इना दे सैकड़े मुरीद पंगाणी दे जंग विच गुरु पातशाह तो अपना आपा वार के कुर्बान होए इत्थे ही बस नहीं पीर बुद्धू शाह दे चार पुत्र सी इस जंग दे विच ते दो पुत्र पीर बुद्धू शाह दे रण भूमि विच शहीद होए गुरु कलगीधर तो उन्हां ने अपना आपा कुर्बान कीता और पीर बुद्धू शाह जी जिस वेले वापस आ गए सडोरे का रहन वाला एक नवाब ओने पीर बुद्धू शाह नु इस करके शहीद कर दिता कि इन्हें जंग विच गुरु गोबिंद सिंह साहब की मदद की है पर वेखो पीर बुद्धू शाह ने दो बच्चे शहीद हो गए कई मुरीद शहीद हो गए ते पंगाणी दे जंग विच जदो महाराज गुरु कलगीधर पातशाह की फतेह हुई ते वापस पौंटा साहब आए तो महाराज जी ने पीर बुद्धू शाह जी नूं पुछया पीर जी मंगो की चाहिदा है तो पीर जी ने हाथ जोड़ के बेनती कीती सी गरीब नवाज जेड़ी चीज तुहानूं सब तो अधिक प्यारी है वह कृपा करके मेरी चोली च पा दिओ जेड़ी वस्तु तुहानूं सब तो अधिक प्यारी है उस वेले कलगीधर जी कंघा कर रहे सी अपने केसां विच तो महाराज सच्चे पातशाह ने कंघे समेत जेड़े केस टुटे हुए सन सीस नालों ओ केसा समेत कंघा महाराज जी ने पीर बुद्धू शाह दी झोली च पा के आख्या इन्हां केसा तो प्यारा मैनू होर कुछ नहीं है ये केस मैनू सब तो ज्यादा प्यारे हैं ओ केसा दे समेत कंघा और एक छोटी श्री साहिब ओ महाराज गुरु कलगीधर पातशाह जी ने पीर बुद्धू शाह दी झोली विच पाई जो बाद विच नाभे दे राजे ने पीर बुद्धू शाह दी अंश वंश कोलों बहुत सारा माण सत्कार दे के वस्तुआं प्राप्त कर लिया जो हुण कुछ दिनां तक हुण पंजाब दे विच उन्हां दे दर्शन कराए जा रहे ने गुरुद्वारा श्री दुख निवारण साहब तो वो यात्रा आरंभ हुई वह कंघा केसा समेत ते छोटी श्री साहिब वो नाल है जो तख्त श्री केसगढ़ साहब ते सुभाईमान कीती जानी है तो पीर बुद्धू शाह जी जिन्हां दी बड़ी वड्डी घालना है अगे नाल नाल कथा विच जिक्र आउंदा जाएगा पीर बुद्धू शाह जी ने सोचिया कि सतगुरु सच्चे पातशाह जी दा उपालंब सच है हुण मैनू अपना पुरुषार्थ करना चाहीदा है अपना तन मन धन गुरु साहब दे चरणा च भेट करके गुरु पातशाह दा कार्ज हुण मैं करांगा
चहत प्रभु तेगे अपन रसीद
बुद्धू शाह जी गुरु कलगीधर पातशाह जी महाराज जी कोल पहुंचना चाहुंदे हन
करे सकेलन सकल मुरीद
जान तो पहला पीर बुद्धू शाह जी ने अपने क्योंकि पीर सन बड़े बड़े बड़ा सत्कार सी इन्हां दा मुसलमान भाईचारे च ਸਡੋਰੇ ਨਗਰ ਵਿਚ ਰਹਿੰਦੇ ਸਨ ਤੇ ਬਹੁਤ ਸਾਰੇ ਮੁਰੀਦ ਇਨ੍ਹਾਂ ਨੇ ਆਪਣੇ ਨਾਲ ਇਕੱਠੇ ਕੀਤੇ ਹਨ।
ਸੱਤ ਸੈ ਗਿਣਤੀ ਮਾਏ,
ਸੱਤ ਸੌ ਮੁਰੀਦ ਇਨ੍ਹਾਂ ਦੇ ਨਾਲ ਇਕੱਠੇ ਹੋ ਕੇ ਚੱਲੇ ਹਨ।
ਰਣ ਕਰਬੇ ਕੀ ਧਰ ਤੋਂ ਮਾਹੇ,
ਸੱਤ ਸੌ ਮੁਰੀਦ ਨੇ ਉਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਉੱਥੇ ਜਾ ਕੇ ਜੰਗ ਲੜਨਾ ਪੈਣਾ, ਪਹਾੜੀ ਰਾਜਿਆਂ ਨਾਲ ਲੜਾਈ ਕਰਨੀ ਪੈਣੀ ਹੈ। ਔਰ ਉਹ ਜਿੰਨੇ ਸੱਤ ਸੌ ਮੁਰੀਦ ਇਕੱਠੇ ਕੀਤੇ ਨੇ ਪੀਰ ਬੁੱਧੂ ਸ਼ਾਹ ਦੇ ਨਾਲ, ਉਹ ਸੱਤ ਸੌ ਦੇ ਸੱਤ ਸੌ ਮੁਰੀਦ ਸਾਰੇ ਜੰਗ ਲੜਨ ਦਾ ਉਭਾ ਰੱਖਣ ਵਾਲੇ, ਉਤਸ਼ਾਹ ਰੱਖਣ ਵਾਲੇ ਹਨ।
ਚਾਰ ਪੁੱਤਰ ਆਪਣੇ ਸੰਗ ਲੀਨੇ,
ਪੀਰ ਬੁੱਧੂ ਸ਼ਾਹ ਦੇ ਆਪਣੇ ਚਾਰ ਪੁੱਤਰ ਸਨ, ਉਹਨਾਂ ਚਾਰਾਂ ਪੁੱਤਰਾਂ ਨੂੰ ਜੰਗ ਵਿਚ ਲੜਨ ਵਾਸਤੇ ਆਪਣੇ ਨਾਲ ਲੈ ਲਿਆ ਹੈ।
ਸਾਵਧਾਨ ਸ਼ਸਤਰ ਜੁਤ ਕੀਨੇ,
ਸਾਰਿਆਂ ਨੂੰ ਸ਼ਸਤਰਾਂ ਦੇ ਸਹਿਤ ਸਾਵਧਾਨ ਕੀਤਾ, ਚੁਕੰਨੇ ਕੀਤਾ ਕਿ ਜੰਗ ਯੁੱਧ ਵਾਸਤੇ ਤਿਆਰ ਕੀਤਾ ਹੈ।
ਸ਼ਹਿਰ ਸਡੋਰੇ ਤੇ ਚੱਲ ਪਰਿਓ, ਪ੍ਰੇਮ ਗੁਰੂ ਦਰਸ਼ਨ ਕੋ ਧਰਿਓ।
ਔਰ ਸਡੋਰੇ ਸ਼ਹਿਰ ਤੋਂ ਭਾਈ ਪੀਰ ਬੁੱਧੂ ਸ਼ਾਹ ਜੀ ਚੱਲ ਪਏ, ਸੱਤ ਸੌ ਮਰੀਦ ਤੇ ਆਪਣੇ ਚਾਰ ਬੇਟਿਆਂ ਨੂੰ ਨਾਲ ਲੈ ਕੇ ਚੱਲ ਪਏ। ਔਰ ਮਨ ਵਿਚ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨਾਂ ਦਾ ਪ੍ਰੇਮ ਹੈ। ਦੇਖੋ ਇਕ ਮੁਸਲਮਾਨ ਪਰਵਾਨਾ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਪਣਾ ਆਪਾ ਕੁਰਬਾਨ ਕਰਨ ਵਾਸਤੇ ਤੁਰ ਪਿਆ। ਇਹ ਨਹੀਂ ਸੋਚਿਆ ਕਿ ਉਥੇ ਜੰਗ ਵਿਚ ਕੀ ਹੋਵੇਗਾ ਕੀ ਬਣੇਗਾ, ਬਸ ਇਹ ਬਿਰਤੀ ਹੈ ਕਿ ਕਲਗੀਧਰ ਤੋਂ ਮੈਂ ਆਪਣਾ ਆਪਾ ਕੁਰਬਾਨ ਕਰ ਦਿਆਂ। ਇਹ ਬਿਰਤੀ ਲੈ ਕੇ ਸਤਿਗੁਰਾਂ ਦੇ ਦਰਸ਼ਨਾਂ ਦਾ ਪ੍ਰੇਮ ਆਪਣੇ ਹਿਰਦੇ ਚ ਧਾਰਨ ਕਰਕੇ ਚੱਲ ਪਏ।
ਪਰਿਓ ਪੰਥ ਮੈਂ ਕਾਲਿਓ ਡੇਰਾ,
ਔਰ ਬੜਾ ਵੱਡਾ ਪੈਂਡਾ ਤੈਅ ਕੀਤਾ ਕਿਉਂਕਿ ਪੌਂਟਾ ਸਾਹਿਬ ਇਕੋ ਦਿਨ ਨਹੀਂ ਸਨ ਪਹੁੰਚ ਸਕਦੇ, ਤੋ ਰਸਤੇ ਵਿਚ ਇਕ ਜਗ੍ਹਾ ਤੇ ਡੇਰਾ ਕੀਤਾ ਹੈ।
ਉਤਸ਼ਾਹ ਮੁਰੀਦ ਨਹਿਰਾ,
ਜਿੰਨੇ ਨਾਲ ਮੁਰੀਦ ਨੇ ਉਨ੍ਹਾਂ ਸਾਰੇ ਮੁਰੀਦਾਂ ਨੂੰ ਭਲੀ ਪ੍ਰਕਾਰ ਨਾਲ ਬੜਾ ਭਾਰੀ ਉਤਸ਼ਾਹ ਦੇ ਕੇ ਤੁਰੇ ਹਨ।
ਕਿਉਂ ਪਈ ਇਤ ਪਟਾਨ ਤੀਨੋ ਸਿਰਦਾਰ, ਚੜ ਕਰ ਗਏ ਬਿਲੰਦ ਗਵਾਰ।
ਖਾਲਸਾ ਜੀ, ਹੁਣ ਇਧਰ ਇਹ ਜਿਹੜੇ ਪਠਾਨ ਭੀਖਣ ਖਾਂ ਨਜਾਬਤ ਖਾਂ, ਇਹ ਜਿਹੜੇ ਉਸ ਵਕਤ ਮਹਾਰਾਜ ਜੀ ਕੋਲੋਂ ਗੱਦਾਰ ਬਣ ਕੇ ਨਿਕਲੇ ਨੇ, ਤੇ ਇਨ੍ਹਾਂ ਵਿਚੋਂ ਤਿੰਨ ਸਰਦਾਰ ਚਲੇ ਗਏ ਸੀ, ਇਕ ਨਹੀਂ ਸੀ ਗਿਆ। ਜਿਹੜੇ ਤਿੰਨ ਸਰਦਾਰ ਸਨ ਇਨ੍ਹਾਂ ਦੇ ਮੁਖੀਏ, ਉਹ ਚੜ ਕੇ ਗਵਾਰ ਮਹਾਰਾਜ ਜੀ ਕੋਲੋਂ ਚਲੇ ਗਏ।
ਕਾਲੇ ਖਾਨ ਜੀ ਥਲ ਤੇ ਕਰੇ ਹੋ,
ਪਰ ਜਿਹੜਾ ਚੌਥਾ ਜਰਨੈਲ ਸੀ ਨਾ ਕਾਲੇ ਖਾਂ, ਉਹ ਨਹੀਂ ਗਿਆ, ਉਹ ਆਪਣੀ ਜਗ੍ਹਾ ਤੇ ਟਿਕਿਆ ਰਿਹਾ, ਜਿੱਥੇ ਉਹਦਾ ਡੇਰਾ ਸੀ ਉਥੇ ਟਿਕਿਆ ਰਿਹਾ।
ਨਿਮਕ ਹਲਾਲ ਬਨੋ ਚਿਤ ਚਯੋ,
ਕਾਲੇ ਖਾਂ ਨੇ ਆਪਣੇ ਮਨ ਚ ਨਿਰਣਾ ਕੀਤਾ ਕਿ ਮੈਂ ਨਮਕ ਹਰਾਮ ਨਹੀਂ ਬਣਨਾ, ਮੈਂ ਨਿਮਕ ਹਲਾਲ ਕਰਨਾ ਹੈ। ਸਤਿਗੁਰੂ ਗੁਰੂ ਕਲਗੀਧਰ ਦਾ ਨਮਕ ਖਾਧਾ ਤੇ ਉਨ੍ਹਾਂ ਦੇ ਨਮਕ ਖਾਧੇ ਦਾ ਫਰਜ਼ ਅਦਾ ਕਰਨਾ ਹੈ, ਨਮਕ ਹਲਾਲ ਕਰਨਾ। ਇਹ ਬਿਰਤੀ ਕਾਲੇ ਖਾਂ ਨੇ ਆਪਣੇ ਮਨ ਚ ਧਾਰੀ ਹੋਈ ਹੈ।
ਪ੍ਰਭ ਟਿਕ ਸੁਧ ਪਹੁੰਚੀ ਤਿਸ ਕਾਲ,
ਉਸ ਵਕਤ ਸਤਿਗੁਰੂ ਕਲਗੀਧਰ ਜੀ ਕੋਲੇ ਖਬਰ ਪਹੁੰਚੀ,
ਗਏ ਗਏ ਖਾਨ ਤਰ ਤਰਸ ਵਿਸਾਲ।
ਸਤਿਗੁਰਾਂ ਦੇ ਕੋਲੇ ਖਬਰ ਪਹੁੰਚੀ ਕਿ ਜਿਹੜੇ ਤਿੰਨ ਪਠਾਨ ਨੇ ਜਰਨੈਲ ਨੇ, ਤਿੰਨ ਸਰਦਾਰ ਭੀਖਣ ਖਾਂ ਨਜਾਬਤ ਖਾਂ ਹੋਣੀ, ਉਹ ਤਾਂ ਆਪਣੇ ਸਾਰੇ ਦਲ ਸਮੇਤ ਸ੍ਰੀ ਪੌਂਟਾ ਸਾਹਿਬ ਤੋਂ ਉੱਠ ਕੇ ਚਲੇ ਗਏ ਨੇ।
ਤ੍ਰੈ ਸਿਰਦਾਰ ਬਿਮੁਖ ਹੋਏ ਭਾਗੇ, ਇੱਕ ਬੈਠਿਓ ਮੈਂ ਧੀਰਜ ਤਿਆਗੇ।
ਚਾਰਾਂ ਸਰਦਾਰਾਂ ਵਿਚੋਂ ਇਕ ਤਿੰਨ ਸਰਦਾਰ ਤਾਂ ਚਲੇ ਗਏ ਨੇ, ਬੇਮੁੱਖ ਹੋ ਕੇ ਭੱਜ ਗਏ ਨੇ ਰਣ ਭੂਮੀ ਦਾ, ਡਰ ਆਪਣੇ ਤਰਾਸ ਮਨ ਚ ਧਾਰਨ ਕਰਕੇ ਚਲੇ ਗਏ ਨੇ। ਪਰ ਉਨ੍ਹਾਂ ਚਾਰਾਂ ਵਿਚੋਂ ਇਕ ਸਰਦਾਰ ਜਿਹੜਾ ਮੁਖੀਆ ਹੈ, ਪਠਾਨ ਹੈ, ਉਹ ਨਹੀਂ ਗਿਆ, ਉਹ ਹਾਲੇ ਵੀ ਇੱਥੇ ਬੈਠਾ ਹੈ, ਉਹਨੇ ਆਪਣਾ ਧੀਰਜ ਨਹੀਂ ਤਿਆਗਿਆ।
ਵੀਨ ਤੁਰੰਗਨ ਪਰ ਨੈ ਡਾਲੇ,
ਉਹਨੇ ਆਪਣੇ ਘੋੜੇ ਤੇ ਕਾਠੀ ਨਹੀਂ ਪਾਈ, ਉਹਦੇ ਨਾਲ ਜਿਹੜੇ ਉਹਦੇ ਸਾਥੀ ਨੇ ਉਹਨਾਂ ਨੇ ਵੀ ਆਪਣੇ ਘੋੜਿਆਂ ਤੇ ਕਾਠੀਆਂ ਨਹੀਂ ਪਾਈਆਂ।
ਚੜਨ ਹੇਤ ਨੇ ਸ਼ਸਤਰ ਸੰਭਾਲੇ,
ਉਹਨਾਂ ਨੇ ਚੜਨ ਵਾਸਤੇ ਆਪਣੇ ਸ਼ਸਤਰ ਨਹੀਂ ਸੰਭਾਲੇ, ਉਹ ਆਪਣੀ ਜਗ੍ਹਾ ਦੇ ਉੱਤੇ ਹੀ ਬੈਠੇ ਹੋਏ ਹਨ।
ਹੁਣ ਕਲਗੀ ਤਰ ਦਾਤ ਪਟਾਇਓ, ਬੂਝੋ ਤੂੰ ਕਿਉਂ ਨਹੀਂ ਪਲਾਇਓ।
ਇਹ ਸੁਣ ਕੇ ਕਲਗੀਧਰ ਜੀ ਨੇ ਆਪਣਾ ਇੱਕ ਸੇਵਾਦਾਰ ਭੇਜਿਆ, ਕਹਿੰਦੇ ਜਾਓ ਭਾਈ, ਜਾ ਕੇ ਪਤਾ ਕਰੋ ਵੀ ਇਹ ਜਿਹੜਾ ਪਠਾਨ ਨਹੀਂ ਗਿਆ ਉਹ ਕਿਉਂ ਨਹੀਂ ਗਿਆ, ਬਾਕੀ ਉਹਦੇ ਨਾਲ ਦੇ ਸਾਥੀ ਚਲੇ ਗਏ ਨੇ ਉਹ ਕਿਉਂ ਨਹੀਂ ਗਿਆ। ਮਹਾਰਾਜ ਜੀ ਕਹਿੰਦੇ ਉਹਨੂੰ ਜਾ ਕੇ ਪੁੱਛ ਕੇ ਆਓ। तो सतगुरां दा सेवक गया जाके उन्हें पुछया हां भाई पठान जी काले खां जी दसो कलगीधर जी ने पुछया कि तुसी क्यों नहीं गए
बुझो तू क्यों नहीं पलायो
महाराज जी ने कहा जाके पुछो तू क्यों नहीं गया
निज संगन ते हुए बहीन
अपने साथियां तो बिहूणा बन के क्योंकि तेरे सारे साथी चले गए ने ते तू अपने साथियां तो बिहूणा होके
बैठ रहे हो क्या मन में चीन
तू अपने मन च की सोच के बैठा हुआ तू क्यों नहीं ये जगह छड़ के त्याग के गया
याए सिख ने बूजन करियो काले खां बिरतंती उचरियो
सिख गया और उन्हें जाके काले खां नु पुछया काले खां बैठा सी ना बाकी दे तीन सरदार चले गए एक कला रह गया सी एनु जाके सिख नु सिख ने भाई एनु काले खां नु जाके पुछया
मैंने बनो निमक हरामी आमो निज स्वामी के कमी
पुछया काले खां जी कलगीधर ने पुछया तुसी क्यों नहीं गए अपने साथियां नाल तो काले खां ने जवाब दिता कहिंदा मैं नमक हरामी नहीं बनना मेरे नाल दे साथी निमक हरामी बने ने मैं निमक हरामी नहीं बनना मैं अपने स्वामी दे काम आना है मैं अपने मालक गुरु कलगीधर दे काम आना है
सौ सवार संग है मेरे
मेरे नाल एक सौ घोड़ सवार है जेड़ा इत्थे है ये पांच सौ कुल सी ना चार सौ ते चले गए उना तिना सरदारा नाल सोए दे नाल सी कहिंदा जी मेरे नाल एक सौ घोड़ सवार मेरे नाल है
अरे जंग दे प्राण गेरे
जदों जंग होवेगा युद्ध होवेगा मैं मूरे होके अपने कलगियां वाले चोजी प्रीतम दे सामने होके दुश्मन नाल लोहा लैके रण भूमि च मरांगा सामने होके दुश्मन नाल मरांगा और दुश्मन नू मारांगा
लड़कर मर कर पिस सिदामो
और लड़के रण भूमि च जे मारिया गया ते मर के बहिस्त जावांगा स्वर्ग नू जावांगा
जीवत जय गुरते तन पामे
और जे मैं जूंदा रहा ते जूंदा रह के गुरु साहब को बख्शिशा लवांगा सतगुरां को खुली माया दे गफे प्राप्त करांगा
प्रभ को करा निमक हलाल दीन दुनी सुधराए बिता
मैं अपने प्रभु दा खादा होया निमक हलाल करांगा और दीन ते दुनिया दे दोहां जहाना नू सुधारांगा कि मेरा लोक भी सबर जाए और मेरा परलोक भी सबर जाए
हुन कर गयो कई सब बात
काले खां दा ए जवाब सिख ने सुनिया सुन के ओ सिख गुरु बाजां वाले कलगीधर पातशाह जी महाराज जी कोल चल के आया
बोले नंद चंद मखियात
उत्थे भाई नंद चंद जी अगे खड़े सन पहला भाई नंद चंद जी नू सिख ने आके काले खां ने जेड़े बचन कहे ने ओ दसे हन
अब विश्वास तुरक को नाए करें दगा रह कर हम पाए
भाई नंद चंद जी ने कलगीधर जी नू दसिया वो भाई नंद चंद जी दूरदेशी सियाने भी सन वो बोले महाराज जी हुण इन्हां तुरकां ते विश्वास जा नहीं रहा क्योंकि ये रह कहंदे ने असीं रहांगे पर साडा मन नहीं मनदा कि असीं इन्हां ते यकीन करिए एक दम में नमक हरामी बन जान किस वेले नमक हरामी बन जान कोई पता नहीं गुरु कलगीधर ने जफरनामे विच खास करके बादशाह औरंगजेब नू इह गल लिख के भेजी सी मरा ऐतबारे मरे कसमनेस औरंगजेब सानू तेरिया खादिया हुई कुरान दिया कसमां ते कोई यकीन ते कोई भरोसा नहीं सी कोई भरोसा नहीं सी महाराज जी नू इत्थे भाई नंद चंद जी कहण लगे महाराज अब विश्वास तुरकन को नाही महाराज हुण इन्हां तुरकां दा कोई विश्वास नहीं है
प्रभ जी किसू न राखन करिया
महाराज पता नहीं केड़े वेले दगा कर जान केड़े वेले एक दम फरेब करके गद्दार बन जान इस करके महाराज अज तो पहला जेड़े तुरक नौकरी ते रख ले सो रख ले साडी बेनती है कि महाराज अगों तो इन्हां नू अपने कोल नौकर नहीं रखना ਅੱਗੇ ਤੋਂ ਇਹਨਾਂ ਨੂੰ ਆਪਣੀ ਫੌਜ ਵਿਚ ਭਰਤੀ ਨਹੀਂ ਕਰਨਾ।
ਤਿੰਨ ਕੋ ਹੀ ਇਹ ਭਰਾ ਵਿਚਰੀ ਹੈ।
ਮਹਾਰਾਜ ਦਰਅਸਲ ਹੈ ਤਾਂ ਇਹ ਵੀ ਉਹਨਾਂ ਦੇ ਭਰਾ ਨਾ ਜਿਹੜੇ ਹੁਣ ਕਹਿੰਦੇ ਨੇ ਅਸੀਂ ਜਾਣਾ ਨਹੀਂ, ਹੈਣ ਤਾਂ ਮਹਾਰਾਜ ਇਹ ਵੀ ਉਹਨਾਂ ਦੇ ਭਰਾ ਹਨ।
ਸਭ ਸਤਿਗੁਰ ਸਿੱਖ ਤੋਂ ਸਮਝਾਇਓ।
ਉਸ ਵੇਲੇ ਮਹਾਰਾਜ ਜੀ ਨੇ ਭਾਈ ਨੰਦ ਚੰਦ ਦੇ ਬਚਨ ਸੁਣੇ ਤੇ ਉਸ ਸਿੱਖ ਨੂੰ ਜਿਹੜਾ ਜਵਾਬ ਲੈ ਕੇ ਆਇਆ ਸੀ ਕਾਲੇ ਖਾਂ ਦਾ, ਉਸ ਸਿੱਖ ਨੂੰ ਮਹਾਰਾਜ ਜੀ ਨੇ ਸਮਝਾਇਆ।
ਇਹ ਚੜਾਵਨ ਤੁਰਤ ਬਿਠਾਇਓ।
ਮਹਾਰਾਜ ਜੀ ਨੇ ਚੜਾਉਣ ਵਾਸਤੇ ਕਾਲੇ ਖਾਂ ਨੂੰ ਕਿ ਆਖੋ ਵੀ ਉਹ ਵੀ ਹੁਣ ਚਲਾ ਜਾਏ ਇਥੋਂ। ਤੁਰਤ ਫੁਰਤ ਮਹਾਰਾਜ ਜੀ ਨੇ ਸਿੱਖ ਨੂੰ ਭੇਜਿਆ ਹੈ।
ਜਾਏ ਤੁਰਤ ਤੇ ਸਾਥ ਮਖਾਨੀ।
ਔਰ ਉਹ ਸਿੱਖ ਗਿਆ, ਜਾ ਕੇ ਕਾਲੇ ਖਾਂ ਨੂੰ ਬੜੀ ਛੇਤੀ ਨਾਲ ਦੱਸਿਆ।
ਸੁਣੋ ਖਾਨ ਪਾਖੀ ਗੁਰਬਾਨੀ।
ਕਹਿਣ ਲੱਗਾ ਉਹ ਸਿੱਖ ਜਾ ਕੇ ਕਾਲੇ ਖਾਂ ਨੂੰ, ਕਾਲੇ ਖਾਂ ਜੀ ਸੁਣੋ ਖਾਨ ਜੀ, ਗੁਰੂ ਕਲਗੀਧਰ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੁਹਾਨੂੰ ਬਚਨ ਕਹੇ ਹਨ।
ਜਸਾ ਕੂੰਜ ਵਿਛੜੈ ਨਿਜ ਡਾਰ।
ਜਿਵੇਂ ਕੋਈ ਕੂੰਜ ਆਪਣੀ ਡਾਰ ਤੋਂ ਵਿਛੜ ਜਾਂਦੀ ਹੈ, ਕੂੰਜਾਂ ਹੁੰਦੀਆਂ ਨੇ ਡਾਰ ਵਿਚ ਇਕੱਠੀਆਂ ਉੱਡਦੀਆਂ ਨੇ, ਤੇ ਜੇ ਕੋਈ ਕੂੰਜ ਆਪਣੀ ਡਾਰ ਤੋਂ ਵੱਖਰੀ ਵਿਛੜ ਜਾਵੇ।
ਕਿਰਪਤ ਹੈ ਆਨੰਦ ਕੋ ਡਾਰ।
ਉਹ ਫਿਰ ਵਿਰਲਾਪ ਕਰਦੀ ਹੈ, ਉਹਨੂੰ ਜਿੰਨੇ ਆਨੰਦ ਖੁਸ਼ੀਆਂ ਮਿਲਣ ਵੀ ਨਾ, ਤੇ ਡਾਰ ਤੋਂ ਵਿਛੜੀ ਹੋਈ ਕੂੰਜ ਵਿਰਲਾਪ ਕਰਦੀ ਹੈ, ਬੜਾ ਦੁਖੀ ਹੁੰਦੀ ਹੈ ਆਪਣਾ ਆਨੰਦ ਤਿਆਗ ਕੇ।
ਰਹਿਤ ਰਹਿਤ ਜਬ ਕਬ ਤੈ ਮਿਲੇ।
ਰਹਿੰਦਿਆਂ ਰਹਿੰਦਿਆਂ ਜਦੋਂ ਕਿਤੇ ਜਾ ਕੇ ਫੇਰ ਉਹ ਵਿਛੜੀ ਹੋਈ ਕੂੰਜ ਆਪਣੀ ਬਾਕੀ ਦੀਆਂ ਵਿਛੜੀਆਂ ਕੂੰਜਾਂ ਨਾਲ ਆਪਣੀ ਉਸ ਡਾਰ ਨਾਲ ਜਾ ਕੇ ਮਿਲਦੀ ਹੈ।
ਬਿਨਾਂ ਮਿਲੇ ਨੇ ਭਾਵਤ ਭਲੇ।
ਫਿਰ ਜਾ ਕੇ ਉਹਨੂੰ ਖੁਸ਼ੀ ਹੁੰਦੀ, ਜਦੋਂ ਤੱਕ ਉਹ ਆਪਣੀ ਡਾਰ ਨਾਲ ਮਿਲਦੇ ਨਹੀਂ ਉਦੋਂ ਤੱਕ ਉਹ ਕੂੰਜ ਖੁਸ਼ ਨਹੀਂ ਹੁੰਦੀ। ਇਸ ਕਰਕੇ ਕਾਲੇ ਖਾਂ ਜੀ, ਤੁਸੀਂ ਵੀ ਆਪਣੇ ਭਰਾਵਾਂ ਤੋਂ ਹੁਣ ਵਿਛੜ ਗਏ, ਉਹ ਤੁਹਾਡੇ ਭਰਾ ਹੀ ਨੇ ਨਾ ਜਿਹੜੇ ਛੱਡ ਕੇ ਗਏ ਨੇ, ਉਹਨਾਂ ਤੋਂ ਵਿਛੜ ਕੇ ਤੁਹਾਨੂੰ ਆਨੰਦ ਜਾਂ ਸੁੱਖ ਦੀ ਪ੍ਰਾਪਤੀ ਨਹੀਂ ਹੋਣੀ। ਹੁਣ ਤੁਹਾਨੂੰ ਸੁੱਖ ਆਨੰਦ ਤਾਂ ਹੀ ਮਿਲੇਗਾ ਜੇ ਤੁਸੀਂ ਜਾ ਕੇ ਮੁੜ ਉਹਨਾਂ ਨੂੰ ਮਿਲੋਗੇ।
ਤਿਵੇਂ ਆਪਣੀ ਦਸ਼ਾ ਨਿਆਰੋ ਤੁਰਨ ਮਿਲਵੇ ਸਿਦਾਰੋ।
ਉਸੇ ਤਰ੍ਹਾਂ ਤੁਸੀਂ ਵੀ ਆਪਣੀ ਦਸ਼ਾ ਵੇਖੋ। ਇਸ ਕਰਕੇ ਤੁਹਾਡੇ ਭਰਾ ਜਿਹੜੇ ਬਾਕੀ ਦੇ ਨੇ ਹਲੇ ਬਹੁਤੇ ਦੂਰ ਨਹੀਂ ਗਏ ਹੋਣੇ, ਜਾਓ ਕਾਲੇ ਖਾਂ ਜੀ, ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਆਪਣੇ ਸਾਥੀਆਂ ਨੂੰ ਨਾਲ ਲਿਜਾ ਕੇ ਆਪਣੇ ਉਹਨਾਂ ਸਾਥੀਆਂ ਨਾਲ ਜਾ ਰਲੋ ਜਿਹੜੇ ਤੁਹਾਡੇ ਤੋਂ ਪਹਿਲਾਂ ਅੱਗੇ ਚਲੇ ਗਏ ਨੇ।
ਨਿਕਟ ਨ ਤੁਮਕੋ ਰੱਖੈ ਅਬੈ।
ਹੁਣ ਸਤਿਗੁਰਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਆਪਣੇ ਕੋਲ ਨਹੀਂ ਰੱਖਣਾ।
ਪਰ ਇਹ ਕੰਮ ਤੇ ਗੀਦੀ ਸਮੈ।
ਕਿਉਂਕਿ ਜਦੋਂ ਕੰਮ ਪੈਂਦਾ ਤੇ ਤੁਸੀਂ ਗੀਦੀ ਤੇ ਕਾਇਰ ਬਣ ਕੇ ਨੱਠ ਜਾਣ ਵਾਲੇ ਹੋ, ਕਾਇਰ ਬਣ ਕੇ ਬੁਜਦਲ ਬਣ ਕੇ ਨੱਠ ਜਾਣ ਵਾਲੇ ਹੋ। ਇਸ ਕਰਕੇ ਸਤਿਗੁਰੂ ਜੀ ਨੇ ਹੁਣ ਤੁਹਾਨੂੰ ਆਪਣੇ ਕੋਲ ਭਰਤੀ ਨਹੀਂ ਕਰਨਾ।
ਹਾਨ ਲਾਭ ਨਿਜ ਸੰਗਨ ਸੰਗ।
ਜਾਓ, ਹੁਣ ਹਾਨੀ ਹੋਵੇ ਲਾਭ ਹੋਵੇ ਤੁਹਾਨੂੰ ਆਪਣੇ ਸਾਥੀਆਂ ਨਾਲ ਹੀ ਹੋਵੇਗੀ, ਆਪਣੇ ਸੰਗੀਆਂ ਦੇ ਨਾਲ ਹੀ ਹਾਨ ਲਾਭ ਹੋਵੇਗਾ।
ਕਿਉਂ ਅਬ ਬੈਠੇ ਜਾਓ ਨਿਸੰਗ।
ਕਿਉਂ ਹੁਣ ਬੈਠੇ ਹੋ ਕਾਲੇ ਖਾਂ ਜੀ, ਉੱਠੋ ਆਪਣੇ ਨਾਲ ਦੇ ਸਾਥੀਆਂ ਨੂੰ ਲਵੋ ਇੱਥੋਂ, ਔਰ ਆਪਣੇ ਨਾਲ ਦੇ ਸਾਥੀ ਜਿੰਨੇ 100 ਘੋੜ ਸਵਾਰ ਨੇ ਤੁਹਾਡੇ ਨਾਲ, ਇਹਨਾਂ ਨੂੰ ਨਾਲ ਲੈ ਕੇ ਭੀਖਣ ਖਾਂ ਨਾਲ ਜਾ ਰਲੋ।
ਸੁਣ ਕਾਲੇ ਖਾਂ ਬੋਰ ਬਖਾਨਾ, ਗੁਰ ਕੋ ਲਵਨ ਖਾਨ ਕਰ ਖਾਨਾ।
ਖਾਲਸਾ ਜੀ, ਕਾਲੇ ਖਾਂ ਇੱਕ ਸੱਚਾ ਮੁਸਲਮਾਨ ਸੀ, ਸਾਰੇ ਕੁਝ ਨਹੀਂ ਹੁੰਦੇ। ਗੁਰੂ ਸਾਹਿਬ ਨੇ ਇਹਨਾਂ ਨੂੰ ਤਾਂ ਆਪਣੇ ਕੋਲ ਭਰਤੀ ਕਰਕੇ ਨਹੀਂ ਰੱਖਿਆ ਕਿਉਂਕਿ ਕਾਲੇ ਖਾਂ ਤੇ ਤਾਂ ਯਕੀਨ ਕਰ ਲੈਂਦੇ, ਪਰ ਇਹਦੇ ਨਾਲ ਜਿਹੜੇ 100 ਘੋੜ ਸਵਾਰ ਉਹ ਤਾਂ ਮੁਸਲਮਾਨ ਸਨ, ਉਹ ਨਾਲ ਦੇ ਆਪਣੇ ਸਾਥੀਆਂ ਨਾਲ ਜਾ ਰਲਦੇ। ਜੰਗ ਹੁੰਦਾ ਹੋ ਰਿਹਾ ਸੀ, ਜਦੋਂ ਜੰਗ ਸ਼ੁਰੂ ਹੋ ਜਾਂਦਾ ਉਸ ਵੇਲੇ ਵਿੱਚੋਂ ਸਾਥ ਛੱਡ ਕੇ ਉਹਨਾਂ ਨਾਲ ਜਾ ਰਲਦੇ, ਫਿਰ ਹੋਰ ਜ਼ਿਆਦਾ ਨੁਕਸਾਨ ਹੋਣਾ ਸੀ, ਫਿਰ ਹੋਰ ਜ਼ਿਆਦਾ ਨਾਲ ਦੇ ਸੂਰਮਿਆਂ ਦਾ ਮਨੋਬਲ ਟੁੱਟਦਾ। ਇਸ ਕਰਕੇ ਕਲਗੀਧਰ ਜੀ ਇਹਨਾਂ ਨੂੰ ਆਪਣੇ ਕੋਲ ਰੱਖਣਾ ਨਹੀਂ ਚਾਹੁੰਦੇ, ਚਾਹੇ ਵਿਸ਼ਵਾਸ ਪਾਤਰ ਵੀ ਹੋਣ, ਪਰ ਸਾਰੇ ਵਿਸ਼ਵਾਸ ਪਾਤਰ ਨਹੀਂ ਸੀ ਹੋ ਸਕਦੇ। ਕਾਲੇ ਖਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਸੀ, ਕੁਝ ਤੇ ਕੀਤਾ ਜਾ ਸਕਦਾ ਸੀ, ਬਾਕੀਆਂ ਨੂੰ ਆਪਣੇ ਭਰਾ ਸਾਹਮਣੇ ਦਿਸ ਪੈਂਦੇ ਲੜਨ ਵੇਲੇ, ਜੋ ਵੇਖ ਕੇ ਉਹਨਾਂ ਦੇ ਮਨ ਪਤੀਤ ਜਾਂਦੇ ਵੀ ਸਾਡੇ ਭਰਾ ਤਾਂ ਦੁਸ਼ਮਣਾਂ ਚ ਖੜੇ ਨੇ, ਉਸੇ ਵੇਲੇ ਛੱਡ ਕੇ ਉਹਨਾਂ ਨਾਲ ਜਾ ਰਲਦੇ। ਇਸ ਕਰਕੇ ਗੁਰੂ ਸਾਹਿਬ ਜੀ ਬਾਰ ਬਾਰ ਕਹਿ ਰਹੇ ਨੇ, ਇਹ ਸਿੱਖ ਨੂੰ ਕਿਹਾ ਕਿ ਕਾਲੇ ਖਾਂ ਨੂੰ ਕਹੋ ਕਿ ਉਹ ਆਪਣੇ ਸਾਥੀਆਂ ਸਮੇਤ ਇਥੋਂ ਉੱਠ ਕੇ ਚਲਾ ਜੇ। ਪਰ ਕਾਲੇ ਖਾਂ ਅੱਗੋਂ ਬੋਲਿਆ, ਕਹਿਣ ਲੱਗਾ ਜੀ ਮੈਂ ਗੁਰੂ ਸਾਹਿਬ ਜੀ ਦਾ ਲੂਣ ਖਾਧਾ, ਗੁਰ ਕੋ ਲਵਨ ਖਾਨ ਕਰ ਖਾਨਾ, ਮੈਂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਲੂਣ ਖਾਧਾ ਹੈ।
ਪਰ ਇਹ ਜੰਗ ਤੋਂ ਜਾਓ ਨਾ ਕੈਸੇ,
ਹੁਣ ਜੰਗ ਮਚ ਰਿਹਾ, ਯੁੱਧ ਮਚ ਰਿਹਾ, ਹੁਣ ਇਸ ਮਚੇ ਹੋਏ ਜੰਗ ਦੇ ਯੁੱਧ ਦੇ ਸਮੇਂ ਵਿਚ ਮੈਂ ਸਤਿਗੁਰਾਂ ਦਾ ਸਾਥ ਛੱਡ ਕੇ ਨਹੀਂ ਜਾਵਾਂਗਾ।
ਮੈਂ ਨਾ ਬਣੂ ਤਿਨਹੂ ਖਲ ਜੈਸੇ,
ਮੈਂ ਉਹਨਾਂ ਮੂਰਖਾਂ ਵਰਗਾ ਮੂਰਖ ਨਹੀਂ ਬਣਾਂਗਾ ਜਿਹੜੇ ਮੇਰੇ ਨਾਲ ਦੇ ਸਾਥੀ ਮੂਰਖ ਬਣ ਕੇ ਫਤਿਹ ਸ਼ਾਹ ਨਾਲ ਜਾ ਰਲੇ ਨੇ। ਮੈਂ ਉਹਨਾਂ ਮੂਰਖਾਂ ਨਾਲ ਰਲ ਕੇ ਮੂਰਖ ਨਹੀਂ ਬਣਾਂਗਾ।
ਦੇ ਨਾ ਦੇ ਗੁਰੂ ਧਨ ਆਗੇ ਪਾਇਓ ਪ੍ਰਥਮ ਸਿਮਰਨ ਭਾਗੇ।
ਇੱਥੋਂ ਤੱਕ ਵੀ ਕਾਲੇ ਖਾਂ ਨੇ ਕਹਿ ਦਿੱਤਾ, ਕਹਿੰਦਾ ਅੱਗੇ ਤੋਂ ਗੁਰੂ ਸਾਹਿਬ ਮੈਨੂੰ ਤਨਖਾਹ ਦੇਣ ਨਾ ਦੇਣ, ਅੱਗੇ ਤੋਂ ਗੁਰੂ ਸਾਹਿਬ ਮੈਨੂੰ ਇੱਕ ਰੁਪਈਆ ਵੀ ਭਾਵੇਂ ਨਾ ਦੇਣ, ਪਰ ਜਿਹੜੇ ਪੈਸੇ ਹੁਣ ਤੱਕ ਉਹਨਾਂ ਨੇ ਮੈਨੂੰ ਦਿੱਤੇ ਨੇ, ਜਿਹੜੀਆਂ ਤਨਖਾਹਾਂ ਹੁਣ ਤੱਕ ਉਹਨਾਂ ਨੇ ਮੈਨੂੰ ਦਿੱਤੀਆਂ ਨੇ, ਉਹਨਾਂ ਨੂੰ ਪ੍ਰਾਪਤ ਕਰਕੇ ਮੈਂ ਉਹਨੂੰ ਨਹੀਂ ਭੁਲਾ ਸਕਦਾ। ਉਸ ਸਮੇਂ ਗੁਰੂ ਪਾਤਸ਼ਾਹ ਨੇ ਸਾਡੀ ਬਾਂਹ ਫੜੀ ਜਿਸ ਸਮੇਂ ਸਾਨੂੰ ਕੋਈ ਆਪਣੇ ਕੋਲ ਭਰਤੀ ਨਹੀਂ ਸੀ ਕਰਦਾ।
ਇਮ ਕਹਿ ਰਹੇ ਹੋ ਸਥਿਰ ਤੈ ਹੋਏ,
ਇਦਾਂ ਕਹਿ ਕੇ ਕਾਲੇ ਖਾਂ ਉੱਥੇ ਹੀ ਸਥਿਰ ਰਿਹਾ, ਕਹਿੰਦਾ ਜੀ ਮੈਂ ਨਹੀਂ ਜਾਣਾ ਸਤਿਗੁਰੂ ਗੁਰੂ ਕਲਗੀਧਰ ਦਾ ਸਾਥ ਛੱਡ ਕੇ।
ਸੁਣੀ ਮਾਰਤਾ ਸਤਿਗੁਰ ਸੋਏ।
ਜਦੋਂ ਕਲਗੀਧਰ ਜੀ ਨੇ ਗੱਲ ਸੁਣੀ, ਸੁਣ ਕੇ ਮਹਾਰਾਜ ਜੀ ਪ੍ਰਸੰਨ ਹੋਏ, ਮਹਾਰਾਜ ਜੀ ਖੁਸ਼ ਹੋਏ।
ਹੋਏ ਪ੍ਰਸੰਨ ਤੇ ਨਿਕਟ ਹਕਾਰਾ, ਸਾਧ ਸਾਧ ਕਹਿ ਬਹੁ ਸਤਕਾਰਾ।
ਮਹਾਰਾਜ ਜੀ ਨੇ ਪ੍ਰਸੰਨ ਹੋਏ ਤੇ ਪ੍ਰਸੰਨ ਹੋ ਕੇ ਕਾਲੇ ਖਾਂ ਨੂੰ ਆਪਣੇ ਕੋਲ ਸੱਦਿਆ, ਕਹਿੰਦੇ ਜੀ ਕਾਲੇ ਖਾਂ ਨੂੰ ਸਾਡੇ ਕੋਲ ਬੁਲਾ ਕੇ ਲਿਆਓ। ਤੋ ਕਾਲੇ ਖਾਂ ਸਤਿਗੁਰਾਂ ਕੋਲ ਆਇਆ, ਨਮਸਕਾਰ ਕੀਤੀ। ਇਹਨੂੰ ਵੇਖ ਕੇ ਮਹਾਰਾਜ ਜੀ ਕਹਿੰਦੇ, ਸਵਾਸ਼ ਕਾਲੇ ਖਾਂ, ਸਵਾਸ਼, ਤੂੰ ਆਪਣੀ ਮਾਂ ਦੇ ਦੁੱਧ ਨੂੰ ਲਾਜ ਨਹੀਂ ਲਾਈ, ਤੂੰ ਆਪਣੀ ਮਾਂ ਦੇ ਦੁੱਧ ਨੂੰ ਲੱਜਿਆ ਨਹੀਂ ਲਾਈ, ਸਵਾਸ਼ ਹੈ ਤੇਰੀ ਬਹਾਦਰੀ ਦੇ, ਤੇਰੀ ਦਲੇਰੀ ਦੇ ਸਵਾਸ਼ ਹੈ।
ਕੰਚਨ ਕੇ ਕੰਕਣ ਤਿਸ ਕਾਲਾ।
ਕਲਗੀ ਧਰ ਇੰਨੇ ਖੁਸ਼ ਹੋਏ ਕਿ ਆਪਣੇ ਹੱਥਾਂ ਵਿਚ ਮਹਾਰਾਜ ਜੀ ਨੇ ਸੋਨੇ ਦੇ ਕੜੇ ਪਾਏ ਹੋਏ ਸੀ, ਦੋ ਬੜੇ ਸੁੰਦਰ ਕੀਮਤੀ ਸੋਨੇ ਦੇ ਦੋ ਕੜੇ ਮਹਾਰਾਜ ਜੀ ਨੇ ਆਪਣੇ ਹੱਥਾਂ ਤੋਂ ਲਾਏ ਹਨ।
ਕਰੇ ਦੇਣ ਇੱਕ ਸੰਗ ਦੁਸ਼ਾਲਾ,
ਔਰ ਨਾਲ ਇੱਕ ਕੀਮਤੀ ਦੁਸ਼ਾਲਾ ਮੰਗਾ ਕੇ ਦੁਸ਼ਾਲੇ ਦੇ ਉੱਤੇ ਉਹ ਦੋ ਕੰਗਣ ਰੱਖ ਕੇ ਮਹਾਰਾਜ ਜੀ ਨੇ ਕਾਲੇ ਖਾਂ ਨੂੰ ਆਪਣੇ ਵੱਲੋਂ ਭੇਟਾ ਦਿੱਤੇ। ਆਖਿਆ, ਲਓ ਕਾਲੇ ਖਾਂ ਜੀ, ਇਹ ਗੁਰੂ ਘਰ ਦੀ ਬਖਸ਼ਿਸ਼ ਹੈ।
ਕਹਿਓ ਬਹੁਰ ਸੁਣ ਵੀਰ ਪਠਾਨ, ਤੂੰ ਪਰ ਹੈ ਪ੍ਰਸੰਨ ਮਾਨ।
ਦੁਸ਼ਾਲਾ ਤੇ ਦੋ ਕੰਗਣ ਮਹਾਰਾਜ ਜੀ ਨੇ ਕਾਲੇ ਖਾਂ ਨੂੰ ਦੇ ਕੇ ਬਚਨ ਕੀਤਾ। ਆਖਿਆ, ਹੇ ਕਾਲੇ ਖਾਂ, ਤੂੰ ਬੜਾ ਵੀਰ ਯੋਧਾ ਪਠਾਨ ਹੈ, ਤੇਰੇ ਉੱਤੇ ਅਸੀਂ ਖਾਸ ਕਰਕੇ ਪ੍ਰਸੰਨ, ਤੇਰੇ ਉੱਤੇ ਸਾਡੀਆਂ ਖੁਸ਼ੀਆਂ ਹਨ।
ਨਿਮਕ ਹਲਾਲ ਪਿਓ ਅਬ ਤੇਰਾ,
ਤੇਰਾ ਖਾਧਾ ਹੋਇਆ ਨਮਕ ਅੱਜ ਹਲਾਲ ਹੋ ਗਿਆ। ਤੂੰ ਨਮਕ ਖਾਧਾ ਗੁਰੂ ਘਰ ਦਾ, ਤੇਰਾ ਖਾਧਾ ਹੋਇਆ ਨਮਕ ਅੱਜ ਗੁਰੂ ਘਰ ਵਿਚ ਹਲਾਲ ਹੋ ਗਿਆ।
ਜਿਸ ਤੇ ਚਾਹੋ ਜੰਗ ਵਧੇਰਾ,
ਜਿਸ ਕਰਕੇ ਤੂੰ ਜੰਗ ਲੜਨ ਦੀ ਇੱਛਾ ਤਾਂ ਰੱਖੀ ਆਪਣੇ ਮਨ ਵਿਚ ਕਿ ਮੈਂ ਆਪਣੇ ਸਵਾਮੀ ਵਾਸਤੇ ਜੰਗ ਲੜਾਂਗਾ।
ਹਮਨੇ ਰੁਖਸਦ ਕੀ ਨਸ ਤੋਏ, ਯਾ ਤੇ ਨਹੀਂ ਦੋਸ਼ ਕੋਏ।
ਇਸ ਕਰਕੇ ਅਸੀਂ ਆਪ ਖੁਦ ਤੈਨੂੰ ਆਪਣੇ ਕੋਲ ਰੁਖਸਦ ਕਰ ਰਹੇ ਹਾਂ। ਕਾਲੇ ਖਾਂ ਜੀ, ਤੁਸੀਂ ਚਲੇ ਜਾਓ, ਇਸ ਕਰਕੇ ਤੁਹਾਡੇ ਤੇ ਕੋਈ ਦੋਸ਼ ਨਹੀਂ ਲੱਗੇਗਾ। ਕੱਲ ਨੂੰ ਇਹ ਨਹੀਂ ਕੋਈ ਕਹੇਗਾ ਕਿ ਕਾਲੇ ਖਾਂ ਨੇ ਗੁਰੂ ਘਰ ਦਾ ਨਮਕ ਖਾ ਕੇ ਹਰਾਮ ਕੀਤਾ। ਤੇਰੇ ਤੇ ਦੋਸ਼ ਨਹੀਂ ਲੱਗੇਗਾ, ਨਮਕ ਹਰਾਮੀ ਦਾ ਦੋਸ਼ ਨਹੀਂ ਲੱਗੇਗਾ।
ਕਰ ਬੰਦੇ ਕਾਲੇ ਖਾਂ ਕਹੇ,
ਮਹਾਰਾਜ ਜੀ ਦੇ ਬਚਨ ਸੁਣ ਕੇ ਕਾਲੇ ਖਾਂ ਨੇ ਹੱਥ ਜੋੜੇ।
ਆਇਸ ਤੁਮ ਅਮੋਰ ਨਿਤ ਆਏ,
ਸਤਿਗੁਰੂ ਜੀ ਤੁਹਾਡੀ ਆਗਿਆ ਮੇਰੇ ਲਈ ਅਮੋੜ ਹੈ, ਨਾ ਮੋੜੀ ਜਾਣ ਵਾਲੀ ਆਗਿਆ ਹੈ।
ਤੋ ਨਾ ਤਿਨ ਕੇ ਮਿਲੋ ਸੰਗ, ਕਹਾ ਕਰੋ ਮੈਂ ਤੁਮ ਤੋਂ ਜੰਗ।
ਮਹਾਰਾਜ, ਫਿਰ ਵੀ ਜਿਹੜੇ ਮੇਰੇ ਸਾਥੀ ਗਏ ਨੇ ਨਾ ਦੁਸ਼ਮਣ ਨਾਲ ਰਲ ਗਏ ਨੇ, ਮੈਂ ਉਹਨਾਂ ਨਾਲ ਜਾ ਕੇ ਨਹੀਂ ਰਲਾਂਗਾ। ਜੇ ਮੈਂ ਆਪ ਜੀ ਕੋਲੋਂ ਜਾ ਵੀ ਰਿਹਾ ਤੇ ਉਹਨਾਂ ਕੋਲ ਨਹੀਂ ਜਾਵਾਂਗਾ, ਕਿਉਂਕਿ ਉਹਨਾਂ ਨਾਲ ਰਲ ਕੇ ਮੇਰੇ ਚ ਤਾਕਤ ਨਹੀਂ ਕਿ ਮੈਂ ਤੁਹਾਡੇ ਨਾਲ ਜੰਗ ਲੜ ਸਕਾਂ। ਮੇਰੇ ਚ ਤਾਕਤ ਨਹੀਂ ਮਹਾਰਾਜ, ਸ਼ਕਤੀ ਨਹੀਂ ਕਿ ਮੈਂ ਤੁਹਾਡੇ ਨਾਲ ਲੜ ਸਕਾਂ।
ਇਮ ਕਹਿ ਬੰਦਨ ਕਰਤੇ ਕਾਲਾ,
ਕਹਿ ਕੇ ਕਾਲੇ ਖਾਂ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ।
ਕਾਲੇ ਖਾਂ ਮਹਿਰ ਕੋ ਚਾਲਾ,
ਔਰ ਕਾਲੇ ਖਾਂ ਮਹਾਰਾਜ ਜੀ ਕੋਲ ਵਿਦਾ ਹੋ ਕੇ ਬਾਹਰ ਨੂੰ ਚੱਲ ਪਿਆ।
ਨੈਨ ਗਰਿੰਦਰ ਸਮੁਕ ਸਿਦਾਰਾ,
ਮੁੜ ਕੇ ਉਹਨਾਂ ਪਹਾੜੀ ਰਾਜਿਆਂ ਵੱਲ ਨਹੀਂ ਗਿਆ ਕਾਲੇ ਖਾਂ, ਉਹ ਵੀ ਆਪਣੇ ਬਚਨ ਦਾ ਪੱਕਾ ਰਿਹਾ, ਉਹਨਾਂ ਵੱਲ ਨਹੀਂ ਗਿਆ।
ਅਪਰ ਥਾਨ ਡੇਰਾ ਕਿਤ ਡਾਰਾ,
ਹੋਰ ਕਿਸੇ ਜਗ੍ਹਾ ਤੇ ਜਾ ਕੇ ਨੇ ਡੇਰਾ ਕਰ ਲਿਆ।
ਅਬ ਸੁਣੀਏ ਜੇ ਗਏ ਪਠਾਨ, ਫਤਿਹ ਸ਼ਾਹ ਉਤਰਿਓ ਜਿਸ ਥਾਨ।
ਹੁਣ ਖਾਲਸਾ ਜੀ ਨਾ ਪਠਾਣਾ ਦੀ ਗੱਲ ਸੁਣੋ, ਜਿਹੜੇ ਦੌੜੇ ਸੀ ਹਯਾਤ ਖਾਂ, ਨਜਾਬਤ ਖਾਂ ਤੇ ਭੀਖਣ ਖਾਂ, ਇਹ ਤਿੰਨ ਸਰਦਾਰ ਸੀ ਜਿਹੜੇ 400 ਪਠਾਣਾ ਨੂੰ ਲੈ ਕੇ ਦੌੜੇ ਸੀ। ਇਹ ਉਥੇ ਚੱਲ ਕੇ ਗਏ ਸਿੱਧਾ, ਜਿਵੇਂ ਬੰਦੂਕ ਚੋਂ ਗੋਲੀ ਜਾਂਦੀ ਨਾ ਸਿੱਧੀ ਨਿਸ਼ਾਨੇ ਤੇ, ਗੁਰੂ ਪਾਤਸ਼ਾਹ ਕੋਲੋਂ ਨਿਕਲ ਕੇ ਏਦਾਂ ਛੁੱਟ ਕੇ ਗਏ ਸਿੱਧਾ ਰਾਜੇ ਫਤਿਹ ਸ਼ਾਹ ਕੋਲ, ਜਿੱਥੇ ਰਸਤੇ ਵਿਚ ਫਤਿਹ ਸ਼ਾਹ ਗੁਰੂ ਸਾਹਿਬ ਵੱਲ ਹਮਲਾ ਕਰਕੇ ਵੱਧ ਰਿਹਾ ਸੀ। ਇਹ ਚੱਲ ਕੇ ਇਕੱਠੇ ਹੋ ਕੇ ਰਾਜੇ ਫਤਿਹ ਸ਼ਾਹ ਕੋਲ ਗਏ।
ਕੇਤਕ ਦੂਰ ਸਿਵਰ ਕੋ ਕਾਲਾ,
ਔਰ ਫਤਿਹ ਸ਼ਾਹ ਕੋਲ ਜਾ ਕੇ ਫਤਿਹ ਸ਼ਾਹ ਤੋਂ ਕੁਝ ਦੂਰੀ ਤੇ ਜਾ ਕੇ ਇਨ੍ਹਾਂ ਨੇ ਡੇਰਾ ਕੀਤਾ।
ਹਾਏ ਲਗਾਏ ਮਿਲ ਇੱਕ ਥਲ ਜਾਲਾ,
ਇੱਕ ਜਗ੍ਹਾ ਦੇ ਉੱਤੇ ਇਨ੍ਹਾਂ ਨੇ ਆਪਣੇ ਘੋੜੇ ਬੰਨ ਲਏ ਹਨ।
ਸ਼ਸਤਰ ਸਹਿਤ ਸਭਾ ਕੋ ਗਏ,
ਔਰ ਆਪਣੇ ਸ਼ਸਤਰਾਂ ਦੇ ਸਹਿਤ ਇਕੱਠੇ ਹੋ ਕੇ ਰਾਜੇ ਫਤਿਹ ਸ਼ਾਹ ਦੀ ਸਭਾ ਵਿਚ ਚੱਲ ਕੇ ਗਏ।
ਗੁਰ ਦਰੋਹੀ ਜੈ ਕੱਥੇ ਪਏ,
ਉੱਥੇ ਗਏ ਨੇ ਜਿੱਥੇ ਗੁਰੂ ਪਾਤਸ਼ਾਹ ਦੇ ਦਰੋਹੀ ਪਹਾੜੀਏ ਇਕੱਠੇ ਹੋਏ ਬੈਠੇ ਸਨ।
ਫਤਿਹ ਸ਼ਾਹ ਤਿਤ ਸਭਾ ਮਜਾਰੀ,
ਔਰ ਉਸ ਸਭਾ ਵਿਚ ਸਭ ਤੋਂ ਆਗੂ ਬਣ ਕੇ ਰਾਜਾ ਫਤਿਹ ਸ਼ਾਹ ਬੈਠਾ ਹੋਇਆ।
ਜੋ ਸਭ ਬਿਦ ਥਨ ਤਰਨ ਤਿਆਰੇ,
ਸਭ ਪ੍ਰਕਾਰ ਨਾਲ ਲੜਨ ਵਾਸਤੇ ਤਿਆਰੀ ਠਾਨੀ ਬੈਠਾ ਹੈ।
ਕਈ ਹਜ਼ਾਰ ਪਹਾੜੀ ਵੀਰ,
ਕਈ ਹਜ਼ਾਰ ਪਹਾੜੀ ਵੀਰ ਯੋਧੇ ਇਨ੍ਹਾਂ ਨੇ ਆਪਣੇ ਨਾਲ ਇਕੱਠੇ ਕੀਤੇ ਹੋਏ ਨੇ।
ਸਾਰੇ ਤੁਪਕ ਤੋਂ ਮਰੇ ਅਸਤੀਰ,
ਇਨ੍ਹਾਂ ਦੇ ਹੱਥਾਂ ਵਿਚ ਬੰਦੂਕਾਂ ਨੇ, ਬਰਛੀਆਂ ਨੇ, ਤੀਰ ਨੇ, ਕਮਾਨ ਨੇ, ਨੇਜੇ ਨੇ, ਪਾਲੇ ਨੇ, ਅਨੇਕਾਂ ਹਥਿਆਰਾਂ ਦੇ ਸਹਿਤ ਹਨ।
ਯੁਗ ਸਲਾਮ ਕਰ ਤੇਰੇ ਅਗਾਰੇ,
ਪਠਾਣ ਗਏ ਫਤਿਹ ਸ਼ਾਹ ਕੋਲ ਜਾ ਕੇ ਝੁਕ ਝੁਕ ਕੇ ਸਲਾਮਾ ਕਰਨ ਲੱਗੇ।
ਸਾਦਰ ਭੂਪਤ ਗਿਰਾ ਉਚਾਰੇ,
ਫਤਿਹ ਸ਼ਾਹ ਨੇ ਵੀ ਇਨ੍ਹਾਂ ਦਾ ਬੜਾ ਸਤਿਕਾਰ ਕੀਤਾ ਤੇ ਸਤਿਕਾਰ ਕਰਕੇ ਬੜੇ ਸਤਿਕਾਰ ਨਾਲ ਬੋਲਿਆ।
ਸਭ ਮਿਠਾਵਨ ਕਰੇ ਸਮੀਪ,
ਬੋਲ ਕੇ ਬੜੇ ਸਤਿਕਾਰ ਨਾਲ ਇਹਨਾਂ ਸਾਰੇ ਪਠਾਣਾ ਨੂੰ ਆਪਣੇ ਕੋਲ ਬਿਠਾਇਆ।
ਹਰਕਤ ਬੂਝਣ ਲੱਗਿਓ ਮਹੀਪ,
ਔਰ ਬੜੀ ਖੁਸ਼ੀ ਦੇ ਨਾਲ ਫਤਿਹ ਸ਼ਾਹ ਇਹਨਾਂ ਨੂੰ ਪੁੱਛਣ ਲੱਗਾ।
ਗੁਲ ਕੰਨੇ ਕੇਤਕ ਦਲ ਰਹੋ, ਤੁਮਨੇ ਭੇਤ ਕਹੋ ਕਿਮ ਕਹਿਣ
ਲੱਗਾ ਕਿ ਗੁਰੂ ਸਾਹਿਬ ਵੱਲ ਕਿੱਡਾ ਕੁ ਦਲ ਹੈ। ਫਤਿਹ ਸ਼ਾਹ ਇਹਨਾਂ ਨੂੰ ਪੁੱਛਣ ਲੱਗਾ, ਕਹਿੰਦਾ ਜੀ ਤੁਸੀਂ ਉੱਥੋਂ ਹੀ ਆਏ ਹੋ ਪੌਂਟਾ ਸਾਹਿਬ ਤੋਂ, ਇਹ ਦੱਸੋ ਵੀ ਗੁਰੂ ਵੱਲ ਕਿੰਨਾ ਕੁ ਦਲ ਹੈ ਤੇ ਗੁਰੂ ਸਾਹਿਬ ਦਾ ਤੁਸੀਂ ਕੀ ਭੇਤ ਲੈ ਕੇ ਮੇਰੇ ਕੋਲ ਆਏ ਹੋ।
ਲੜੈ ਕਿ ਨਹੀਂ ਚੱਜ ਮੋਹਰ ਅਗਾਰੇ,
ਲੜਨਗੇ ਕਿ ਨਹੀਂ ਲੜਨਗੇ ਮੇਰੇ ਅੱਗੇ, ਮੇਰੇ ਅੱਗੇ ਲੜਨ ਦੀ ਉਹਨਾਂ ਦੀ ਤਾਕਤ ਹੈ ਕਿ ਨਹੀਂ ਹੈ।
ਤੁਮਰੇ ਉੱਠੇ ਹੋਏ ਤ੍ਰਿਤ ਹਾਰੇ,
ਜਦੋਂ ਤੁਸੀਂ ਆਏ ਹੋਵੋਗੇ ਤੁਹਾਡੇ ਆਉਣ ਦੇ ਨਾਲ ਹੋ ਸਕਦਾ ਹੈ ਉਹਨਾਂ ਦਾ ਧੀਰਜ ਖਤਮ ਹੋ ਗਿਆ ਹੋਵੇ, ਤੁਹਾਡੇ ਆਉਣ ਦੇ ਨਾਲ ਹੋ ਸਕਦਾ ਉਹਨਾਂ ਦਾ ਬਲ ਟੁੱਟ ਗਿਆ ਹੋਵੇ।
ਕੇਤਕ ਸੁਪੱਟ ਲੜਨ ਕੋ ਗਾਡੇ,
ਸੂਰਮੇ ਨੇ ਉਹਨਾਂ ਕੋਲ ਲੜਨ ਵਾਲੇ ਜਿਹੜੇ ਅੱਗੇ ਹੋ ਕੇ ਲੜਨਗੇ।
ਲੜ ਕੇ ਪਰੇ ਰਹੇ ਤੈ ਠਾਂਡੇ,
ਜਦੋਂ ਜੰਗ ਹੋਵੇਗਾ ਉਹ ਖਲੋਣਗੇ ਵੀ ਜਾਂ ਦੌੜਨਗੇ ਜਾਂ ਖਲੋ ਕੇ ਲੜਨਗੇ।
ਗੁਰ ਕੋ ਵੀ ਉਤਸ਼ਾਹ ਨਿਆਰਾ,
ਗੁਰੂ ਜੀ ਦਾ ਵੀ ਕੋਈ ਉਤਸ਼ਾਹ ਵੇਖਿਆ ਲੜਨ ਵਾਲਾ, ਉਹਨਾਂ ਦੇ ਵਿਚ ਵੀ ਉਹ ਵੀ ਲੜਨ ਵਾਸਤੇ ਤਿਆਰ ਹਨ।
ਗੁਰ ਕੋ ਵੀ ਉਤਸ਼ਾਹ ਨਿਆਰਾ, ਜਬ ਉਠ ਆਮਨ ਪਯੋ ਤੁਮਾਰਾ,
ਜਦੋਂ ਤੁਸੀਂ ਉੱਠ ਕੇ ਆਏ ਉਥੋਂ, ਉਸ ਵੇਲੇ ਗੁਰੂ ਦਾ ਉਤਸ਼ਾਹ ਕਿਹੋ ਜਿਹਾ ਸੀ, ਕਿੱਦਾਂ ਦਾ ਉਤਸ਼ਾਹ ਵੇਖਿਆ ਸੀ? ਕਿਉਂਕਿ ਤੁਹਾਡੇ ਆਉਣ ਦੇ ਨਾਲ ਗੁਰੂ ਦਾ ਉਤਸ਼ਾਹ ਟੁੱਟ ਗਿਆ ਹੋਵੇਗਾ, ਗੁਰੂ ਦਾ ਬਲ ਟੁੱਟ ਗਿਆ ਹੋਵੇਗਾ, ਉਹਨਾਂ ਦਾ ਮਨ ਟੁੱਟ ਗਿਆ ਹੋਵੇਗਾ, ਉਸ ਵੇਲੇ ਤੁਸੀਂ ਉਹਨਾਂ ਦਾ ਉਤਸ਼ਾਹ ਕਿਸ ਤਰ੍ਹਾਂ ਦਾ ਵੇਖਿਆ?
ਭੀਖਣ ਖਾਨ ਤਨਕ ਮੁਸਕਾਵਤ,
ਸੁਣ ਕੇ ਫਤਿਹ ਸ਼ਾਹ ਦੀਆਂ ਗੱਲਾਂ ਭੀਖਣ ਸ਼ਾਹ ਥੋੜਾ ਜਿਹਾ ਹੱਸਦਾ ਹੋਇਆ ਬੋਲਿਆ।
ਗੁਰ ਘਰ ਕੋ ਸਭ ਭੇਦ ਬਤਾਵਤ,
ਗੁਰੂ ਪਾਤਸ਼ਾਹ ਜੀ ਦੇ ਘਰ ਦਾ ਸਾਰਾ ਭੇਦ ਤੇ ਭੀਖਣ ਖਾਂ ਦੱਸਣ ਲੱਗਾ।
ਗੁਰ ਘਰ ਅਪਰ ਸੈਨ ਕਹਾ, ਇੱਕ ਖਾਨਨ ਟਿਗ ਲੜਦੇ ਚਾਹ
ਜੀ ਗੁਰੂ ਘਰ ਵਿਚ ਕਿਹੜੀਆਂ ਫੌਜਾਂ ਕਿਹੜੀ ਸੈਨਾ ਉਹਨਾਂ ਦੇ ਘਰ ਕਿੱਥੇ ਸੈਨਾ ਉਹ ਤਾਂ ਸਾਡੇ ਖਾਨਾ ਵੱਲ ਵੇਖ ਕੇ ਲੜਨਾ ਚਾਹੁੰਦੇ ਸੀ ਸਾਡੇ ਵੱਲ ਵੇਖ ਕੇ ਉਹਨਾਂ ਚ ਜ਼ੋਰ ਆ ਗਿਆ ਸੀ ਲੜਨ ਦਾ ਭੀਖਣ ਖਾਂ ਸਮਝ ਰਿਹਾ ਸੋਚ ਰਿਹਾ ਉਸ ਟਟੀਰੀ ਵਾਂਗੂ ਆ ਟਟੀਰੀ ਇੱਕ ਪੰਛੀ ਹੁੰਦਾ ਨਾ ਉਹ ਖੁੱਲੇ ਮੈਦਾਨ ਦੇ ਵਿਚ ਆਕਾਸ਼ ਵੱਲ ਲੱਤਾਂ ਕਰਕੇ ਸੌਂਦੀ ਉਹਨੂੰ ਕਿਸੇ ਪੁੱਛਿਆ ਵੀ ਤੂੰ ਏਦਾਂ ਕਿਉਂ ਸੌਂਦੀ ਹੈ ਕਹਿੰਦੀ ਜੇ ਮੈਂ ਏਦਾਂ ਨਾ ਸੋਵਾਂ ਤੇ ਆਕਾਸ਼ ਜ਼ਮੀਨ ਤੇ ਡਿੱਗ ਜਾਏ ਮੇਰੀਆਂ ਲੱਤਾਂ ਦੇ ਸਹਾਰੇ ਨਾਲ ਆਕਾਸ਼ ਟਿਕਿਆ ਹੋਇਆ ਭੀਖਣ ਖਾਂ ਨੇ ਵੀ ਕੁਝ ਜਵਾਬ ਇਹੋ ਜਿਹਾ ਹੀ ਦਿੱਤਾ ਕਹਿੰਦਾ ਜੀ ਗੁਰੂ ਪਾਤਸ਼ਾਹ ਜੀ ਸਾਡੇ ਸਿਰ ਤੇ ਲੜਨਾ ਚਾਹੁੰਦੇ ਸੀ ਅਸੀਂ ਉਥੋਂ ਆ ਗਏ ਹਾਂ ਹੁਣ ਕਿਹਨੇ ਲੜਨਾ ਉਥੇ ਕਿਹੜੀ ਫੌਜ ਉਹਨਾਂ ਦੀ ਕਿਹੜਾ ਦਲ ਜਿਹੜਾ ਲੜੇਗਾ
ਸੋ ਹਮ ਸਭੀ ਉੱਠ ਚੱਲ ਆਏ
ਸਾਰੇ ਉੱਠ ਕੇ ਉਥੋਂ ਚੱਲ ਕੇ ਆ ਗਏ ਹੁਣ ਕਿਹਦੇ ਆਸਰੇ ਗੁਰੂ ਜੀ ਲੜਨਗੇ
ਇਤਰਾ ਕਨਕੇ ਬੋਤੇ ਹਲਾਏ
ਉਥੇ ਜਿਹੜੇ ਉਹਨਾਂ ਨੇ ਆਪਣੇ ਕੋਲ ਭਰਤੀ ਕੀਤੇ ਹੋਏ ਨੇ ਸੂਰਮੇ ਉਹ ਤਾਂ ਨਿੱਕੀਆਂ ਨੀਵੀਆਂ ਜਾਤਾਂ ਦੇ ਨੇ ਸਾਨੂੰ ਉਹਨਾਂ ਨੇ ਬੜਾ ਜ਼ੋਰ ਲਾਇਆ ਰੋਕਣ ਵਾਸਤੇ ਗੁਰੂ ਜੀ ਨੇ ਬੜਾ ਜ਼ੋਰ ਲਾ ਕੇ ਸਾਨੂੰ ਰੋਕਿਆ
ਆ ਦੇਖੋ ਪੰਜ ਗੁਣ ਧਨ ਦੇ ਰਹੇ
ਇੱਥੋਂ ਤੱਕ ਫਤਿਹ ਸ਼ਾਹ ਪੰਜ ਪੰਜ ਗੁਣਾ ਸਾਨੂੰ ਪੈਸਾ ਦੇਣਾ ਚਾਹੁੰਦੇ ਸੀ ਉਹ ਕਹਿੰਦੇ ਜਿਹੜੇ ਪੰਜ ਰੁਪਈਏ ਲੈਂਦੇ ਨੇ ਉਹਨਾਂ ਨੂੰ 25 ਰੁਪਈਏ ਰੋਜ਼ ਦੇ ਦਿਆਂਗੇ ਇੱਕ ਰੁਪਈਆ ਲੈਣ ਵਾਲਿਆਂ ਨੂੰ 5 ਰੁਪਈਏ ਦਿਆਂਗੇ ਇੱਥੋਂ ਤੱਕ ਉਹਨਾਂ ਨੇ ਸਾਨੂੰ 5-5 ਗੁਣਾ ਵੱਧ ਧਨ ਦੇਣ ਦਾ ਲਾਲਚ ਦਿੱਤਾ ਸੀ
ਬਹੁਤ ਸਿਪਰ ਪਰ ਔਰਕ ਕਹੇ
ਨਾ ਅੰਤ ਨੂੰ ਤਾਂ ਉਹਨਾਂ ਨੇ ਸਿਪਰ ਕਹਿੰਦੇ ਨੇ ਢਾਲ ਨੂੰ ਉਹ ਕਹਿੰਦੇ ਢਾਲ ਭਰ ਭਰ ਕੇ ਰੁਪਈਆਂ ਦੀ ਰੋਜ਼ ਦੀ ਦਿਆਂਗੇ ਇੱਥੋਂ ਤੱਕ ਵੀ ਸਾਨੂੰ ਉਹਨਾਂ ਨੇ ਲੋਭ ਤੇ ਲਾਲਚ ਦਿੱਤਾ ਹੈ
ਤੁਮ ਤੇ ਤਸ ਮਿਸਾਲ ਮਖਾਨੇ
ਉਹ ਤੇਰੇ ਕੋਲੋਂ ਡਰ ਰਹੇ ਨੇ ਤੇਰੇ ਕੋਲੋਂ ਡਰਦਿਆਂ ਹੋਇਆ ਉਹਨਾਂ ਨੇ ਸਾਨੂੰ ਆਪਣੇ ਕੋਲ ਰੱਖਣ ਵਾਸਤੇ ਬੜਾ ਜ਼ੋਰ ਲਾਇਆ
ਤੋ ਹਮੋ ਨੇ ਇੱਕ ਨਾ ਮੰਨੀ
ਪਰ ਅਸੀਂ ਉਹਨਾਂ ਦੀ ਇੱਕ ਨਹੀਂ ਮੰਨੀ ਇਹ ਵੀ ਗੁਰੂ ਸਾਹਿਬ ਦੀ ਨੀਤੀ ਸੀ ਮਹਾਰਾਜ ਜੀ ਜਾਣਦੇ ਸਨ ਵੀ ਇਹ ਸਿੱਧੇ ਜਾਣਗੇ ਫਤਿਹ ਸ਼ਾਹ ਕੋਲ ਤਾਂ ਇਹਨਾਂ ਨੂੰ ਬਾਰ ਬਾਰ ਲਾਲਚ ਦਿੰਦੇ ਸੀ ਕਿ ਇਹ ਸਮਝਣ ਕਿ ਸ਼ਾਇਦ ਗੁਰੂ ਸਾਹਿਬ ਸਾਡੇ ਭਰੋਸੇ ਤੇ ਲੜਨ ਵਾਸਤੇ ਤਿਆਰ ਸੀ ਤੇ ਜਾ ਕੇ ਫਤਿਹ ਸ਼ਾਹ ਨੂੰ ਦੱਸਣਗੇ ਫਤਿਹ ਸ਼ਾਹ ਵੀ ਅਵੇਸਲਾ ਜਿਹਾ ਹੋ ਜਾਏਗਾ ਲਵ ਪੈ ਜਾਏਗਾ ਵੀ ਗੁਰੂ ਪਾਤਸ਼ਾਹ ਜੀ ਤਾਂ ਸਿਰਫ ਇਹਨਾਂ ਦੇ ਸਿਰ ਤੇ ਲੜਨਾ ਚਾਹੁੰਦੇ ਸੀ ਇਹ ਨੀਤੀ ਸੀ ਇੱਕ ਪ੍ਰਕਾਰ ਦੀ ਉਹ ਨੀਤੀ ਮਹਾਰਾਜ ਜੀ ਦੀ ਕਾਮਯਾਬ ਹੋਈ ਕਹਿੰਦੇ ਜੀ ਸਾਨੂੰ ਬਾਰ ਬਾਰ ਇੱਥੋਂ ਤੱਕ ਕਿ ਢਾਲ ਭਰ ਭਰ ਕੇ ਸਾਨੂੰ ਦੇਣ ਨੂੰ ਤਿਆਰ ਸੀ ਫੇ ਰਾਜਾ ਫਤਿਹ ਸ਼ਾਹ ਗੁਰੂ ਜੀ ਤੇਰੇ ਕੋਲੋਂ ਇੰਨਾ ਜ਼ਿਆਦਾ ਡਰ ਰਹੇ ਸਨ
ਬਾਕੀ ਦਲ ਖੁਦਾਏ ਕੋ ਨਾ ਹੋ
ਜਿਹੜਾ ਬਾਕੀ ਦਾ ਦਲ ਹੈ ਗੁਰੂ ਜੀ ਦੇ ਕੋਲੋਂ ਤਾਂ ਰੱਬ ਦਾ ਨਾਂ ਹੀ ਹੈ ਜਿਵੇਂ ਆਮ ਕਰਕੇ ਬੰਦਿਆਂ ਦਾ ਸੁਭਾਅ ਹੁੰਦਾ ਨਾ ਮਨਮੁਖ ਬੰਦੇ ਦਾ ਇਹ ਸੁਭਾਅ ਹੁੰਦਾ ਜੇ ਕਿਸੇ ਨੂੰ ਮਾੜੀ ਕਦੇ ਕਹਿਣਾ ਹੋਵੇ ਨਾ ਚੀਜ਼ ਨੂੰ ਕਹਿੰਦੇ ਜੀ ਤਾਂ ਰੱਬ ਦਾ ਨਾਂ ਹੈ ਬੰਦੇ ਦੀ ਦ੍ਰਿਸ਼ਟੀ ਵਿਚ ਰੱਬ ਦੇ ਨਾਂ ਦੀ ਇੰਨੀ ਕੁ ਕੀਮਤ ਹੈ ਮਨਮੁਖ ਬੰਦੇ ਦੀ ਦ੍ਰਿਸ਼ਟੀ ਵਿਚ ਰੱਬ ਦੇ ਨਾਂ ਜਿਹੀ ਤਾਂ ਕੋਈ ਵਸਤੂ ਹੈ ਹੀ ਨਹੀਂ ਸੰਸਾਰ ਵਿਚ ਸਾਈ ਨਾਮ ਅਬੋਲ ਕੀਮ ਨਾ ਕੋਈ ਜਾਣ ਦੋ ਮੇਰੇ ਸਾਹਿਬ ਦਾ ਨਾਮ ਤਾਂ ਬੜਾ ਅਬੋਲਕ ਹੈ ਪਰ ਮਨਮੁਖ ਬੰਦਾ ਜੇ ਕਿਸੇ ਚੀਜ਼ ਨੂੰ ਕਹਿਣਾ ਹੋਵੇ ਨਾ ਮਾੜੀ ਹੈ ਕਹਿੰਦੇ ਤਾਂ ਰੱਬ ਦਾ ਹੀ ਨਾਂ ਹੈ ਪਰ ਰੱਬ ਦੇ ਨਾਂ ਵਰਗੀ ਹੁਣ ਵਾਕਈ ਜਿਹੜੀ ਇਹ ਗੱਲ ਭੀਖਣ ਸ਼ਾਹ ਭਾਵੇਂ ਮਨਮੁਖਤਾ ਕਰਕੇ ਕਹਿ ਰਿਹਾ ਪਰ ਗੁਰੂ ਸਾਹਿਬ ਦੀ ਫੌਜ ਵਾਸਤੇ ਸ਼ਬਦ ਵਰਤ ਰਿਹਾ ਕਹਿੰਦਾ ਜੀ ਬਾਕੀ ਜਿਹੜੀ ਉਹਨਾਂ ਦੀ ਫੌਜ ਹੈ ਦਲ ਹੈ ਉਹ ਤਾਂ ਰੱਬ ਦਾ ਹੀ ਨਾਂ ਹੈ ਤੇ ਵਾਕਈ ਰੱਬ ਦੇ ਨਾਂ ਵਾਲੀ ਫੌਜ ਹੈ ਗੁਰੂ ਕਲਗੀਧਰ ਦੀ ਗੁਰੂ ਸਾਹਿਬ ਦੇ ਸੂਰਮੇ ਰੱਬ ਦੇ ਨਾਂ ਵਾਲੇ ਹੀ ਨੇ ਇਹ ਆਪਣੇ ਵੱਲੋਂ ਮਨਮੁਖ ਬਿਰਤੀ ਲੈ ਕੇ ਇੱਕ ਨੀਵਾਂ ਵਿਖਾਉਣ ਵਾਸਤੇ ਕਹਿ ਰਿਹਾ
ਮਿਲੇ ਗਵਾਰ ਲੋਕ ਸਮਝਾਓ
ਕਹਿੰਦਾ ਜੀ ਗਵਾਰ ਦੇ ਲੋਕ ਉਹਨਾਂ ਦੇ ਕੋਲ ਇਕੱਠੇ ਹੋਏ ਹੋਏ ਨੇ
ਅਸਬੇ ਜੋਗ ਜਾਤ ਤਿੰਨ ਕੇਰੇ
ਵਾਲੀਆਂ ਜਾਤੀਆਂ ਨੇ ਹੱਸ ਪਈ ਦਾ ਉਹਨਾਂ ਦੀਆਂ ਜਾਤਾਂ ਦੇ ਨਾਂ ਸੁਣ ਕੇ
ਮੋਤੇ ਸੁਣੋ ਕੋ ਇਸ ਬੇਰੇ
ਮੈਂ ਦੱਸਦਾ ਜੀ ਤੁਹਾਨੂੰ ਸੁਣੋ ਫਤਿਹ ਸ਼ਾਹ ਕਿਹੜੀਆਂ ਕਿਹੜੀਆਂ ਜਾਤਾਂ ਨੇ ਗੁਰੂ ਦੇ ਕੋਲ ਇਕੱਠੀਆਂ ਹੋਈਆਂ
ਕਨੇ ਜਾਤ ਅਧਿਕ ਗਵਾਰ
ਅਧਿਕ ਗਵਾਰ ਜਾਤੀਆਂ ਜਿਹੜੀਆਂ ਸੰਸਾਰ ਵਿਚ ਕਿਤੇ ਮਾਣ ਨਹੀਂ ਪਾਉਂਦੀਆਂ ਗਵਾਰ ਜਾਤੀਆਂ ਨੇ ਗੁਰੂ ਜੀ ਕੋਲ
ਨਾਈ ਬਾਹਮਣ ਸੋਧ ਸੁਨਾਰ
ਕਿਹੜੀਆਂ ਕਿਹੜੀਆਂ ਜਾਤੀਆਂ ਨੇ ਨਾਈ ਬਾਹਮਣ ਸ਼ੂਦਰ ਸੁਨਿਆਰ ਜਿਨ੍ਹਾਂ ਦੇ ਕਦੇ ਪਿਓ ਦਾਦੇ ਨਹੀਂ ਲੜੇ ਉਹ ਸੂਰਮੇ ਉਹਨਾਂ ਨੇ ਰੱਖੇ ਹੋਏ ਨੇ
ਬਣੀਏ ਫੋੜੇ ਜਾਤ ਲੁਆਰ
ਬਣੀਏ ਅਰੋੜੇ ਬਣੀਏ ਦੁਕਾਨਦਾਰ ਜਿਹੜੇ ਹਰ ਵੇਲੇ ਤੱਕੜੀ ਤੋਲਦੇ ਨੇ ਬਣੀਏ ਅਰੋੜੇ ਜਾਟ ਜਿਹੜੇ ਜ਼ਿਮੀਦਾਰਾ ਹੀ ਕਰਦੇ ਨੇ ਲੁਹਾਰ
ਚੀਵਰ ਜਾਤਕ ਲਾਲ ਕੁਮਾਰ
ਚੀਵਰ ਕੁਲਾਲ ਕੁਮਿਆਰ ਏਦਾਂ ਦੀਆਂ ਜਾਤੀਆਂ ਹਨ
ਖਾਤੀ ਛੀਂਬੇ ਔਰ ਲੁਬਾਣੇ
ਤਰਖਾਣ ਛੀਂਬੇ ਤੇ ਲੁਬਾਣੇ ਇਹ ਹਨਕ ਪ੍ਰਕਾਰ ਦੀਆਂ ਜਾਤੀਆਂ ਹਨ
ਜਾਤ ਸਨਾਤ ਪਛਾਣੇ
36 ਜਾਤਾਂ ਜਿਹੜੀਆਂ ਨੀਚ ਗਿਣੀਆਂ ਜਾਂਦੀਆਂ ਨੇ ਇਹੋ ਜਿਹੀਆਂ ਨੀਚ ਜਾਤੀਆਂ ਦੇ ਸੂਰਮੇ ਉਹਨਾਂ ਆਪਣੇ ਕੋਲ ਬੰਦੇ ਰੱਖੇ ਹੋਏ ਨੇ
ਅਪਰ ਕਹਾਂ ਲਗ ਕਰੋ ਉਚਾਰ
ਹੋਰ ਇਹਨਾਂ ਤੋਂ ਇਲਾਵਾ ਕਿੱਥੋਂ ਤੱਕ ਦੱਸੀਏ
ਹਲਾਲ ਖੁਰ ਨੀਚ ਚੁਮਾਰ
ਇੱਥੋਂ ਤੱਕ ਕਿ ਜਿਹੜੇ ਚੂੜੇ ਤੇ ਚਮਿਆਰ ਆਦਿਕ ਨੇ ਉਹ ਵੀ ਉਹਨਾਂ ਨੇ ਆਪਣੀ ਫੌਜ ਵਿਚ ਭਰਤੀ ਕੀਤੇ ਹੋਏ ਨੇ
ਪਕੜੀ ਜਾਏ ਨਾ ਕਰ ਤਰਵਾਰੇ ਨੈ ਜਾਣੈ ਕਿਮ ਤੋਂ ਮਰਧਾਰੇ
ਜਿਨ੍ਹਾਂ ਨੂੰ ਤਲਵਾਰ ਫੜਨੀ ਨੀ ਆਉਂਦੀ ਵੀ ਤਲਵਾਰ ਕਿਵੇਂ ਫੜੀ ਦੀ ਹੈ ਜਿਨ੍ਹਾਂ ਨੂੰ ਤਲਵਾਰ ਨੀ ਫੜਨੀ ਆਉਂਦੀ ਜਿਨ੍ਹਾਂ ਨੂੰ ਇਹ ਨੀ ਪਤਾ ਬਰਛੀ ਕਿਵੇਂ ਫੜੀ ਦੀ ਹੈ ਚਲਾਣੀ ਤਾਂ ਇੱਕ ਪਾਸੇ ਰਹੀ ਏਦਾਂ ਦੀਆਂ ਜਾਤੀਆਂ ਦੇ ਲੋਕ ਹਨ
ਤੀਰ ਤੁਫੰਗ ਪਰਾਰਨ ਜੋਏ
ਜਿਹੜੇ ਤੀਰ ਬੰਦੂਕਾਂ ਚਲਾਉਣ ਵਾਲੇ ਹਨ
ਇਹ ਵਿਦਿਆ ਤਿੰਨ ਕੋ ਕਿਮ ਹੋਏ
ਉਹਨਾਂ ਨੂੰ ਤਲਵਾਰਾਂ ਨੀ ਫੜਨੀਆਂ ਆਉਂਦੀਆਂ ਫਤਿਹ ਸ਼ਾਹ ਬੰਦੂਕਾਂ ਕਿੱਥੇ ਚਲਾਉਣਗੇ ਤੀਰ ਕਿੱਥੇ ਚਲਾਉਣਗੇ
ਜੋਧਾ ਆਪ ਗੁਰੂ ਇੱਕ ਭਾਰੀ ਸੋ ਠਹਿਰੇ ਗੋ ਸਭਨ ਅਗਾਰੇ
ਪਠਾਨ ਗੁਰੂ ਸਾਹਿਬ ਦੀ ਬਹਾਦਰੀ ਤੋਂ ਵਾਕਫ ਸਨ ਕਹਿੰਦੇ ਹਾਂ ਫਤਿਹ ਸ਼ਾਹ ਗੁਰੂ ਗੋਬਿੰਦ ਸਿੰਘ ਆਪ ਬੜਾ ਬਹਾਦਰ ਹੈ ਉਹ ਆਪ ਬੜੇ ਯੋਧੇ ਹਨ ਉਹ ਇੱਕ ਜ਼ਰੂਰ ਸਾਹਮਣੇ ਖਲੋ ਕੇ ਲੜਨ ਵਾਲੇ ਹਨ ਉਹ ਸਾਰਿਆਂ ਦੇ ਸਾਹਮਣੇ ਜ਼ਰੂਰ ਠਹਿਰਣਗੇ
ਇੱਕ ਕਿਰਪਾਲ ਮਾਤੁਲ ਤਿੰਨ ਕੇਰਾ
ਉਹਨਾਂ ਦਾ ਮਾਮਾ ਹੈ ਕਿਰਪਾਲ ਚੰਦ ਉਹ ਵੀ ਬੜਾ ਸੂਰਮਾ ਹੈ
ਕਰਨ ਜੰਗ ਕੋ ਵੀਰ ਵਡੇਰਾ
ਜੰਗ ਕਰਨ ਵਿਚ ਬੜਾ ਵੀਰ ਯੋਧਾ ਸੂਰਮਾ ਹੈ
ਪੰਜ ਭਾਣਜੇ ਸੋ ਬਲਵੰਤੇ
ਉਹਨਾਂ ਦੇ ਪੰਜ ਭਾਣਜੇ ਹਨ ਉਹ ਵੀ ਬੜੇ ਬਲੀ ਤੇ ਸੂਰਮੇ ਹਨ
ਸ਼ਸਤਰਾਂ ਦੀ ਵਿਦਿਆ ਮਤਵੰਤੇ
ਸ਼ਸਤਰਾਂ ਦੀ ਵਿਦਿਆ ਵਿਚ ਬੜੇ ਨਿਪੁੰਨ ਹਨ
ਨੰਦ ਚੰਦ
ਉਹਨਾਂ ਦਾ ਸੂਰਮਾ ਦੀਵਾਨ ਆਨੰਦ ਚੰਦ ਹੈ
ਸੋ ਵੀਰਾ ਕੇ ਲੜਬੇ ਮਾਨ
ਉਹ ਵੀ ਲੜਨ ਦਾ ਮਾਣ ਰੱਖਦਾ ਅਭਿਮਾਨ ਰੱਖਦਾ ਹੈ
ਦਇਆ ਰਾਮ ਪ੍ਰੋਤ ਦਿਜ ਸੋਏ
ਉਹਨਾਂ ਦਾ ਸੂਰਮਾ ਦਇਆ ਰਾਮ ਬ੍ਰਾਹਮਣ ਹੈ ਉਹਨਾਂ ਦਾ
ਅਪਰ ਨਬੀ ਚ ਬਿਲੋ ਕਿਓ ਕੋਈ
ਪੰਜ ਸੱਤ ਸੂਰਮੇ ਜ਼ਰੂਰ ਨੇ ਉਹਨਾਂ ਵਿਚ ਬਾਕੀ ਹੋਰ ਮੈਨੂੰ ਤਾਂ ਕੋਈ ਉਹਨਾਂ ਵਿਚ ਸੂਰਮਾ ਨਜ਼ਰ ਨਹੀਂ ਆਇਆ
ਘਨੇ ਫਕੀਰ ਰਨ ਕੋ ਆਵੇ ਬੈਠੇ ਨਿਤ ਕਿਹੜਾ ਪ੍ਰਸ਼ਾਦ ਕੋ ਖਾਵੇ
ਬਹੁਤੇ ਤਾਂ ਮੈਂ ਫਕੀਰਾਂ ਦਾ ਟੋਲਾ ਹੀ ਵੇਖਿਆ ਭਗਵੇਂ ਰੰਗ ਦੇ ਕੱਪੜੇ ਪਾਏ ਸਾਧ ਜੇ ਇਕੱਠੇ ਹੋ ਕੇ ਬੈਠੇ ਰਹਿੰਦੇ ਨੇ ਉੱਥੇ ਜਦੋਂ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਤੇ ਮੂਹਰੇ ਹੋ ਕੇ ਵੱਡੇ ਵੱਡੇ ਬੁੱਕ ਅੱਗੇ ਕਰਕੇ ਭਰ ਕੇ ਖਾ ਲੈਂਦੇ ਨੇ ਕੜਾ ਖਾਣ ਵਾਲੇ ਬੰਦੇ ਤਾਂ ਮੈਂ ਬੜੇ ਵੇਖੇ ਨੇ ਉੱਥੇ ਫਕੀਰ ਸਾਧ ਲੜਨ ਵਾਲੇ ਥੋੜੇ ਹਨ
ਇਹ ਸੈਨਾ ਸੰਗੀ ਲੈ ਜਾਣ
ਆਹ ਸੈਨਾ ਉਹਨਾਂ ਦੇ ਨਾਲ ਲੜਨ ਵਾਲੀ
ਜੋ ਮੈਂ ਤੁਮ ਤੋਂ ਕੀਨ ਬਖਾਨ
ਮੈਂ ਤੁਹਾਡੇ ਕੋਲ ਬਖਿਆਨ ਕਰਕੇ ਕਹੀ ਹੈ
ਤੁਮਾਰ ਤੁਮਰੋ ਦਲ ਕਿਤ ਰਹੋ ਹਮੀ ਕਨੇ ਹਤਨ ਕੋ ਲਓ
ਫਤਿਹ ਸ਼ਾਹ ਤੁਹਾਨੂੰ ਤੇ ਤੁਹਾਡੇ ਦਲ ਨੂੰ ਲੜਨ ਦੀ ਲੋੜ ਹੀ ਨੀ ਤੁਸੀਂ ਤਾਂ ਪਿੱਛੇ ਖਲੋਇਆ ਜੇ ਉਹਨਾਂ ਨਾਲ ਲੜ ਕੇ ਫਤਿਹ ਤਾਂ ਅਸੀਂ ਪ੍ਰਾਪਤ ਕਰ ਲੈਣੀ ਹੈ ਅਸੀਂ ਜਾ ਕੇ ਲੜ ਕੇ ਉਹਨਾਂ ਦੇ ਨਾਲ ਜੰਗ ਜਿੱਤ ਲੈਣੀ ਹੈ ਇਸ ਤਰ੍ਹਾਂ ਕਹਿ ਰਿਹਾ ਭੀਖਣ ਸ਼ਾਹ ਨੂੰ ਇਹ ਨੀ ਪਤਾ ਭੀਖਣ ਖਾਂ ਨੂੰ ਕਿ ਇਹਨੂੰ ਇੱਕ ਸਾਧ ਲਈ ਮਾਰਨਾ ਕੜਾ ਖਾਣ ਵਾਲੇ ਨੇ ਹਯਾਤ ਖਾਂ ਨੂੰ ਇੱਕ ਕੜਾ ਖਾਣ ਵਾਲੇ ਸਾਧ ਨੇ ਡੰਡੇ ਨਾਲ ਹੀ ਮਾਰ ਦੇਣਾ ਅੱਗੇ ਕਥਾ ਆਵਣੀ ਹੈ ਬੜੀ ਸੁੰਦਰ ਵੀਰ ਅਸੀਂ ਤੋ ਉਸ ਵਕਤ ਕਹਿ ਰਿਹਾ ਕਹਿੰਦਾ ਜੀ ਉਹਨਾਂ ਨੇ ਕਿੱਥੇ ਲੜਨਾ ਇਹ ਤਾਂ ਅਸੀਂ ਜਾ ਕੇ ਉਹਨਾਂ ਨੂੰ ਲੜ ਕੇ ਮਾਰ ਦੇਣਾ ਤੁਹਾਨੂੰ ਵੀ ਲੜਨ ਦੀ ਲੋੜ ਨਹੀਂ
ਫਤਿਹ ਖੁਦਾ ਏ ਸੁਗਮ ਤੁਝ ਦੇ
ਕਹਿੰਦੇ ਤੈਨੂੰ ਤਾਂ ਸੌਖੀ ਫਤਿਹ ਖੁਦਾ ਨੇ ਦੇ ਦਿੱਤੀ ਹੈ
ਭੀਮ ਚੰਦ ਨੇ ਪ੍ਰਾਪਤ ਪਏ
ਫਤਿਹ ਭੀਮ ਚੰਦ ਦੇ ਭਾਗਾਂ ਚ ਨਹੀਂ ਸੀ ਫਤਿਹ ਸ਼ਾਹ ਤੇਰੇ ਭਾਗਾਂ ਚ ਸੀ ਤੈਨੂੰ ਮਿਲ ਗਈ ਹੈ
ਦੇਖੋ ਜੇਕਰ ਦੇਖੋ ਗੁਰੂ ਖਜ਼ਾਨਾ ਦੇਸ਼ਾਂਤਰ ਕੀ ਵਸੂ ਨਾਨਾ
ਫਤਿਹ ਸ਼ਾਹ ਜੇ ਤੂੰ ਗੁਰੂ ਦੇ ਖਜ਼ਾਨੇ ਦੀ ਗੱਲ ਕਰੇ ਤੇ ਖਜ਼ਾਨਾ ਉਹਨਾਂ ਦਾ ਬਹੁਤ ਹੈ ਦੇਸ਼ਾਂ ਦੇਸ਼ਾਂਤਰਾਂ ਤੋਂ ਬੇਅੰਤ ਸੰਗਤਾਂ ਉਹਨਾਂ ਦੇ ਖਜ਼ਾਨੇ ਵਿਚ ਰੁਪਈਏ ਭੇਟ ਕਰਦੀਆਂ ਨੇ
ਜੋ ਸ਼ਾਹਨ ਕੋ ਪ੍ਰਾਪਤ ਨਾ ਹੋਇਆ
ਕੀਮਤੀ ਖਜ਼ਾਨਾ ਜਿਹੜਾ ਕਿਸੇ ਸ਼ਾਹ ਨੂੰ ਬਾਦਸ਼ਾਹ ਨੂੰ ਵੀ ਪ੍ਰਾਪਤ ਨਹੀਂ ਹੁੰਦਾ
ਅਪਰ ਕਹਾ ਨਰ ਪਾਵਤ ਤਾਏ
ਹੋਰ ਤਾਂ ਕਿਸੇ ਨੂੰ ਕੀ ਮਿਲਣਾ ਕੀ ਪ੍ਰਾਪਤ ਹੋਣਾ
ਧਰੇ ਰਜਤ ਪਰ ਅਣਗਨ ਜਹਾਂ
ਹਜ਼ਾਰਾਂ ਰੁਪਈਆ ਲੱਖਾਂ ਰੁਪਈਆ ਉਹਨਾਂ ਦੇ ਖਜ਼ਾਨੇ ਚ ਪਿਆ ਹੋਇਆ
ਦੀਰਘ ਦੀਰਾ ਨੰਦਗਨ ਚਾਹ
ਪਏ ਹੋਏ ਨੇ ਉਹਨਾਂ ਦੇ ਖਜ਼ਾਨੇ ਵਿਚ
ਬਸਤਰ ਬਿਬੂਕਲ ਕਿਆ ਗਿਨ ਕਹੋ
ਬਸਤਰ ਤੇ ਗਹਿਣੇ ਕਿੰਨੇ ਕਿੰਨੇ ਗਿਣੇ ਨਹੀਂ ਜਾ ਸਕਦੇ
ਲੱਖੋ ਧਨ ਕੀ ਕੀਮਤ ਲੋ
ਲੱਖਾਂ ਰੁਪਈਆ ਉਹਨਾਂ ਦੇ ਕੋਲ ਹੈ
ਸੋ ਵੀ ਲੂਟੋ ਭਰੇ ਖਜ਼ਾਨੇ ਜਰੇ ਜਵਾਰ
ਲੁੱਟ ਲੈਣੇ ਨੇ ਅਸੀਂ ਜਿਹੜੇ ਉਹ ਜਬਰ ਜਵਾਹਰ ਭਰੇ ਹੋਏ ਉਹਨਾਂ ਦੇ ਖਜ਼ਾਨੇ ਹਨ
ਤੁਮ ਤੇ ਹਮਨਾ ਚਾਕਰੀ ਲੈ
ਫਤਿਹ ਸ਼ਾਹ ਤੇਰੇ ਕੋਲੋਂ ਅਸੀਂ ਨੌਕਰੀ ਦੇ ਪੈਸੇ ਨਹੀਂ ਲੈਣੇ
ਲੁੱਟ ਆਪਣੀ ਕਿਸੂ ਨਾ ਦੇ
ਹਾਂ ਜਿਹੜੀ ਅਸੀਂ ਲੁੱਟ ਲੁੱਟਣੀ ਆ ਉਹ ਅਸੀਂ ਕਿਸੇ ਨੂੰ ਨਹੀਂ ਦੇਣੀ ਉਹ ਸਾਨੂੰ ਮਾਫ਼ ਕੀਤੀ ਜਾਵੇ
ਕਰ ਕੇ ਮਾਰਨ ਮਰਨ ਮਾਨਾ ਲੈ ਗੁਰ ਕੋ ਲੂਟ ਖਜ਼ਾਨਾ
ਮਰਨਾ ਮਰਾਣਾ ਕਰਕੇ ਕਿਸੇ ਤਰੀਕੇ ਨਾਲ ਅਸੀਂ ਗੁਰੂ ਦਾ ਖਜ਼ਾਨਾ ਲੁੱਟ ਲੈਣਾ ਹੈ
ਪੁੱਤਰ ਪੋਤਰੇ ਤੱਕ ਰੁਜ਼ਗਾਰਾ
ਆਪਣੇ ਪੁੱਤਰ ਤੇ ਪੋਤਰਿਆਂ ਤੱਕ ਆਪਣਾ ਰੁਜ਼ਗਾਰ ਚਲਾ ਲੈਣਾ
ਜਾਨ ਗੁਰੂ ਸੰਗ ਕੀਨ ਵਿਗਾੜਾ
ਅਸੀਂ ਜਾਣ ਕੇ ਗੁਰੂ ਨਾਲ ਵਿਗਾੜ ਕੀਤਾ ਹੈ
ਤੁਮਲੇ ਫਤਿਹ ਦਰਬਲੇ ਹਮੀ
ਤੂੰ ਤੂੰ ਫਤਿਹ ਲੈ ਲਈ ਖਜ਼ਾਨਾ ਅਸੀਂ ਲੈ ਲਵਾਂਗੇ
ਲੜਨ ਵਿਖੇ ਆਏ ਸਮੇਂ
ਇਸੇ ਕਰਕੇ ਅਸੀਂ ਲੜਨ ਵਾਸਤੇ ਆਏ ਹਾਂ
ਫਤਿਹ ਸ਼ਾਹ ਸੁਣਿਆ ਤੇ ਹਰਖਾਇਓ
ਕਿ ਫਤਿਹ ਸ਼ਾਹ ਬੜਾ ਖੁਸ਼ ਹੋਇਆ
ਮਨੋ ਗੁਰੂ ਕੋ ਜੈ ਕਰ ਆਇਓ
ਇਤਨਾ ਖੁਸ਼ ਹੋਇਆ ਮਾਨੋ ਜਿਵੇਂ ਗੁਰੂ ਸਾਹਿਬ ਨੂੰ ਜਿੱਤ ਕੇ ਆ ਗਏ ਹੋਣ
ਲੜਬੇ ਮਾਉਤ ਸ਼ਾਹ ਤੀਖਨ ਖਾਨ ਰੱਖ ਨਿਜ ਪਾ
ਲੜਨ ਵਾਸਤੇ ਉਤਸ਼ਾਹ ਕਰਨ ਲਈ ਇਨ੍ਹਾਂ ਭੀਖਣ ਖਾਂ ਹੋਣਾ ਨੂੰ ਫਤਿਹ ਸ਼ਾਹ ਨੇ ਆਪਣੇ ਕੋਲ ਭਰਤੀ ਕਰ ਲਿਆ ਰੱਖ ਲਿਆ ਤੋ ਇਸ ਪ੍ਰਕਾਰ ਨਾਲ ਉਧਰੋਂ ਫਤਿਹ ਸ਼ਾਹ ਨੇ ਤਿਆਰੀ ਕਰ ਲਈ ਹੈ ਇਧਰ ਮਹਾਰਾਜ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੰਗ ਦੀ ਤਿਆਰੀ ਕਰ ਰਹੇ ਨੇ